ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ ਕਰੀ ਮੁਲ ਕੁਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਗੁਨੀ ਮੈਂ ਹਰਿਅੰ ਕਰਿਅੰ ਕਰੀ ਮੁਲ ਰਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵੈਂਪ ਸੁਭੂ ਸਰਬਦਾ ਸਰਬ ਜੁਗਤੇ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਇਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਚਰਨ ਕਰਨ ਗੁਰ ਚੂੰ ਚਹੈ ਚੜੈ ਪੜੈ ਗ੍ਰੰਥ ਮਨ ਲਾਏ ਜੋ ਮੁਝ ਵਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮਹਿ ਭੇਦ ਨਾ ਰੰਚਕ ਮਾਨ ਪੂਰਨ ਦੇਖਿਓ ਆਤਮਾ ਦੁਐਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਬੇਸੁਮਾਰ ਅਥਾਹ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਜੋ ਵੀ ਵਾਲੀਆਂ ਸੰਗਤਾਂ ਦਾਸ ਦੀ ਆਵਾਜ਼ ਸੁਣ ਰਹੀਆਂ ਹਨ ਉਹਨਾਂ ਸਾਰਿਆਂ ਗੁਰਮੁਖਾਂ ਦੇ ਚਰਨਾਂ ਚ ਸਿਨਮਰ ਬੇਨਤੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੋ ਪਿਛਲੇ ਤਿੰਨ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਅਨੁਸਾਰ ਗੁਰਬਾਣੀ ਦੀ ਓਟ ਆਸਰਾ ਲੈ ਕਰਕੇ ਨਾਮ ਦੇ ਪ੍ਰਕਰਨ ਦੇ ਤਿੰਨ ਵਿਚਾਰਾਂ ਤਿੰਨ ਦਿਨ ਹੁੰਦੀਆਂ ਹੋਈਆਂ ਰਹੀਆਂ ਹਨ ਪਹਿਲਾ ਨਾਮ ਕੀ ਹੈ ਨਾਮ ਦੀ ਪਰਿਭਾਸ਼ਾ ਕੀ ਹੈ ਕਿਰਤਮ ਨਾਮ ਕਿਹੜੇ ਹਨ ਪਰਾ ਪੂਰਵਲਾ ਕਿਹੜਾ ਹੈ ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਨਾਮ ਦੀਆਂ ਜਿਹੜੀਆਂ ਸਟੇਜਾਂ ਸਨ ਦਸ ਸਟੇਜਾਂ ਬੈਖਰੀ ਮੱਧਮ ਪਸੰਤੀ ਪਰਾ ਸਵਾਸਾਂ ਦੀ ਰੋਮਾਂ ਦੀ ਤੇ ਜੋ ਜੀਵਾਂ ਦੇ ਅੰਦਰੋਂ ਜੋ ਬੋਲਤ ਹੈ ਮਿਰਗਮੀਨ ਫੰਕੇਰੂ ਇਹਨਾਂ ਦੇ ਵਿੱਚੋਂ ਨਾਮ ਦੀਆਂ ਆਵਾਜ਼ਾਂ ਸੁਣਨੀਆਂ ਇਸ ਤੋਂ ਉਪਰੰਤ ਹਿਰਦਿਆਂ ਦੇ ਵਿੱਚੋਂ ਆਵਾਜ਼ ਸੁਣਨੀ ਅੱਠਵੀਂ ਅਵਸਥਾ ਇਹ ਸੀ ਨੌਵੀਂ ਅਵਸਥਾ ਦੇ ਪ੍ਰਮਾਣ ਆਪ ਜੀ ਨੇ ਸੁਣੇ ਕਿ ਜੜ ਵਸਤੂਆਂ ਜਿਹੜੀਆਂ ਧਰਤੀ ਆਕਾਸ਼ ਆਦਿ ਤੱਤਾਂ ਦੇ ਵਿੱਚੋਂ ਆਵਾਜ਼ਾਂ ਸੁਣਨੀਆਂ ਦਸਵੀਂ ਅਵਸਥਾ ਦੇ ਵਿੱਚ ਗੁਰਬਾਣੀ ਦੇ ਹੁਕਮ ਅਨੁਸਾਰ ਗੁਰਬਾਣੀ ਦੇ ਪ੍ਰਮਾਣਾਂ ਅਨੁਸਾਰ ਕਿ ਵਾਹਿਗੁਰੂ ਪਰਮੇਸ਼ਵਰ ਵਿੱਚ ਲੀਨਤਾ ਪ੍ਰਾਪਤ ਹੋ ਜਾਣੀ ਇਹ ਪਿਛਲੇ ਤਿੰਨ ਦਿਨ ਵਿਚਾਰ ਲਗਾਤਾਰ ਇੱਕ ਪ੍ਰਕਰਨ ਦੀ ਰਹੀ ਹੈ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਜੈਸੀ ਗੁਰਮੁਖਾਂ ਵੱਲੋਂ ਪ੍ਰੇਰਣਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਵਿਚਾਰਾਂ ਕੀਤੀਆਂ ਜਾਣ, ਜੋ ਪਵਿੱਤਰ ਦਿਹਾੜਾ ਭਾਦਰੋਂ ਸੁਦੀ ਏਕਮ ਦਾ ਆ ਰਿਹਾ ਹੈ, ਇਹ ਉਸ ਪਵਿੱਤਰ ਦਿਹਾੜੇ ਦੀ ਜਿਹੜੀ ਯਾਦ ਹੈ, ਪੁਰਾਤਨ ਸਮੇਂ ਇਤਿਹਾਸ ਦਾ ਜਿਸ ਦੇ ਨਾਲ ਸੰਬੰਧ ਹੈ। ਭਾਵੇਂ ਦਿਹਾੜਾ ਕਈ ਦਿਨ ਪਹਿਲਾਂ 1 ਸਤੰਬਰ ਨੂੰ ਮਨਾ ਲਿਆ ਗਿਆ ਹੈ, ਪਰ ਜੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਜੋ ਬਿਕਰਮੀ ਸੰਮਤ ਦੇ ਅਨੁਸਾਰ ਭਾਦਰੋਂ ਸੁਦੀ ਏਕਮ ਦਾ ਦਿਹਾੜਾ ਹੈ, ਜਿਸ ਦਿਹਾੜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1661 ਬਿਕਰਮੀ ਸੰਮਤ ਵਿਚ ਭਾਦਰੋਂ ਸੁਦੀ ਏਕ ਨੂੰ ਪਹਿਲਾਂ ਪ੍ਰਕਾਸ਼ ਕੀਤਾ ਸੀ। ਐਸਾ ਬਹੁਤ ਸਾਰੇ ਸਰੋਤ ਮੌਜੂਦ ਹਨ ਜਿਨ੍ਹਾਂ ਦੇ ਅੰਦਰ ਇਹ ਸੰਮਤ ਲਿਖਿਆ ਹੋਇਆ ਆਪ ਗੁਰਮੁਖ ਪੜ੍ਹ ਸਕਦੇ ਹੋ, ਵਿਚਾਰ ਸਕਦੇ ਹੋ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਅੱਜ ਤੋਂ ਇਹ ਵਿਚਾਰ ਆਰੰਭ ਹੁੰਦੀ ਹੈ। ਜੈਸੀ ਸਤਿਗੁਰੂ ਕਿਰਪਾ ਕਰਨਗੇ, ਜਿਉਂ ਬੁਲਾਵੇ ਹੈ ਤਿਉਂ ਬੋਲਹਿ ਸਵਾਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਅੰਮ੍ਰਿਤਮਈ ਬਾਣੀ ਦੇ ਅੰਦਰ ਹੀ ਗੁਰੂ ਨਾਨਕ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਮੌਜੂਦ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪਾਵਨ ਇਨ੍ਹਾਂ ਅੰਮ੍ਰਿਤ ਬਚਨਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਾਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇਨ੍ਹਾਂ ਸ਼ਬਦਾਂ ਦੇ ਨਾਲ ਭੱਟਾਂ ਨੇ ਇਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਨਾਨਕ ਨਾਮ ਨਿਰੰਜਨ ਜਾਨੋ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ, ਆਪ ਹੀ ਨਿਰਾਕਾਰ ਦੇ ਵਿਚ ਪਾਰਬ੍ਰਹਮ ਪਰਮੇਸ਼ਰ ਹੈ, ਆਪ ਹੀ ਸਾਕਾਰ ਦੇ ਅੰਦਰ ਗੁਰ ਪਰਮੇਸ਼ਰ ਗੁਰੂ ਨਾਨਕ ਸਾਹਿਬ ਰੂਪ ਕਰਕੇ ਹੋ ਕਰਕੇ ਆਇਆ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੰਸਾਰ ਦੇ ਅੰਦਰ ਬੇਅੰਤ ਕਿਸਮ ਦੇ ਧਰਮ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਬਹੁਤ ਸਾਰੇ ਮੌਜੂਦ ਸਨ। ਕੁਝ ਰਸਤੇ ਐਸੇ ਸਨ ਭਾਵੇਂ ਪਰਮਾਤਮਾ ਦੀ ਪ੍ਰਾਪਤੀ ਤਾਂ ਹੋ ਜਾਂਦੀ, ਪਰ ਰਸਤੇ ਦੇ ਵਿਚ ਚੱਲਣ ਵਾਲੇ ਨੂੰ ਬਹੁਤ ਕਠਿਨਾਈਆਂ ਆਉਂਦੀਆਂ। ਜੈਸੇ ਯੋਗ ਮਾਰਗ ਦਾ ਰਸਤਾ ਹੈ, ਪ੍ਰਾਣਾਯਾਮ ਕਰਨ ਦਾ ਹੈ, ਹੋਰ ਬੇਅੰਤ ਕਿਸਮ ਦੇ ਰਸਤੇ ਜਿਹੜੇ ਹਨ, ਉਹਨਾਂ ਦੇ ਵਿਚੋਂ ਪਰਮੇਸ਼ਰ ਨੂੰ ਜਿਹੜਾ ਰਸਤਾ ਆਪਣੇ ਮਿਲਾਪ ਵਾਸਤੇ ਆਪਣੇ ਪ੍ਰੇਮੀਆਂ ਨੂੰ ਸੌਖਾ ਰਹੇ, ਉਹ ਗੁਰੂ ਨਾਨਕ ਸਰੂਪ ਧਾਰਨ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿਚ। ਨਾਨਕ ਨਿਰਮਲ ਪੰਥ ਚਲਾਇਆ, ਉਹ ਨਿਰਮਲ ਪੰਥ ਦੀ ਨੀਂਹ ਰੱਖੀ। ਜਿੱਥੇ ਸਤਿਗੁਰਾਂ ਨੇ ਨਿਰਮਲ ਪੰਥ ਦੀ ਨੀਂਹ ਰੱਖੀ ਹੈ, ਉੱਥੇ ਜਿਸ ਅਗਾਤ ਬੋਧ ਬਾਣੀ ਨੂੰ ਪਹਿਲਾਂ ਪ੍ਰਕਾਸ਼ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਕੇ, ਜਾਂ ਫਿਰ 10ਵੇਂ ਜਾਮੇ ਚ ਗੁਰਤਾ ਗੱਦੀ ਤੇ ਵਿਰਾਜਮਾਨ ਕਰਨਾ ਸੀ, ਉਹਦੀ ਤਿਆਰੀ ਪਹਿਲੇ ਜਾਮੇ ਤੋਂ ਸ਼ੁਰੂ ਹੋਈ। ਜਿਹੜੇ ਸਿੱਖ ਨੂੰ ਸਿੱਖ ਤੋਂ ਅੰਮ੍ਰਿਤ ਛਕਾ ਕੇ ਖਾਲਸਾ ਸਜਾਉਣਾ ਸੀ, ਉਹ ਸਿੱਖ ਦੀ ਬੁਨਿਆਦ ਵੀ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ। ਗੁਰੂ ਨਾਨਕ ਸਾਹਿਬ ਤੋਂ ਸਿੱਖੀ ਦੀ ਪ੍ਰਾਰੰਭਤਾ ਹੋਈ ਹੈ, ਸਿੱਖੀ ਦੀ ਮਰਿਆਦ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ। ਇਸ ਕਰਕੇ ਇਸ ਦੀ ਤਿਆਰੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਰੰਭ ਕੀਤੀ ਹੈ। ਜਿਸ ਬਾਣੀ ਦਾ ਸੰਗ੍ਰਹਿ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਹੈ ਸਮੇਰ ਸਮਨ। ਉਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਡਿਊਟੀ 5ਵੇਂ ਜਾਮੇ ਦੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਗ੍ਰਹਿ ਕਰਕੇ ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰਨ ਦੀ ਸੀ। ਇਹ ਤਿਆਰੀ ਪਹਿਲੇ ਜਾਮੇ ਵਿਚ ਗੁਰੂ ਨਾਨਕ ਤੋਂ ਪ੍ਰਾਰੰਭ ਹੋਈ। ਸਤਿਗੁਰੂ ਦੀ ਜਿਹੜੀ ਅੰਮ੍ਰਿਤਮਈ ਬਾਣੀ ਹੈ, ਜਿਸ ਨੂੰ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਚ ਕਰਨਾ ਸੀ, ਪਹਿਲਾਂ ਆਪਾਂ ਇਸ ਪੱਖ ਦੇ ਕੁਝ ਪ੍ਰਮਾਣ ਲੈਣੇ ਆ ਕਿ ਇਸ ਬਾਣੀ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਕਈ ਨਾਮਾਂ ਦੇ ਨਾਲ ਸਤਿਕਾਰਿਆ। ਇਹ ਉਹਨਾਂ ਨਾਮਾਂ ਦੇ ਅੰਦਰ ਗੁਰੂ ਜੀ ਦੀ ਬਾਣੀ ਦਾ ਸਾਨੂੰ ਇਹ ਸੰਕੇਤ ਮਿਲਦਾ ਹੈ ਵੀ ਬਾਣੀ ਜਿਹੜੀ ਹੈ ਨਿਰੰਕਾਰ ਸਰੂਪ ਹੈ। ਜੈਸਾ ਕਥਨ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਇਹ ਬਾਣੀ ਨਿਰੰਕਾਰ ਦਾ ਸਰੂਪ ਹੈ। ਨਿਰੰਕਾਰ ਜਿਹੜਾ ਹੈ, ਨਿਰੰਕਾਰ ਉਸ ਨੂੰ ਕਿਹਾ ਜਾਂਦਾ ਜਿਹੜਾ ਨਿਰ ਆਕਾਰ ਜਿਹਦਾ ਆਕਾਰ ਕੋਈ ਨਹੀਂ। ਤਾਂ ਵੀ ਸ਼ੰਕਾਵਾਦੀ ਕਹੇਗਾ ਵੀ ਗੁਰਬਾਣੀ ਦਾ ਆਕਾਰ ਹੈ, ਗੁਰਬਾਣੀ ਤਾਂ ਅੱਖਰਾਂ ਚ ਦਿਸਦੀ ਹੈ। ਨਹੀਂ ਗੁਰੂ ਪਿਆਰਿਓ, ਇਹਨੂੰ ਸਮਝਣ ਦੀ ਲੋੜ ਹੈ। ਜਿਵੇਂ ਸਾਡਾ ਜਿਸਮ ਔਰ ਜਿਸਮ ਨੂੰ ਚਲਾਉਣ ਵਾਲੀ ਸ਼ਕਤੀ, ਜਿਹਦੇ ਆਸਰੇ ਜਿਸਮ ਖੜਾ ਹੈ, ਉਹਦਾ ਨਾਮ ਆਤਮਾ ਹੈ। ਇਸ ਤਰ੍ਹਾਂ ਇਹ ਜਿਹੜੇ ਅੱਖਰ ਹਨ, ਇਨ੍ਹਾਂ ਦੇ ਅੰਦਰ ਗੁਰਬਾਣੀ ਦਾ ਆਪਣਾ ਸੂਖਮ ਰੂਪ ਲੁਕਿਆ ਹੋਇਆ ਹੈ। ਜਿਵੇਂ ਸਾਡੇ ਸਰੀਰ ਦੇ ਅੰਦਰ ਆਤਮਾ ਲੁਕੀ ਹੋਈ ਹੈ, ਬਾਣੀ ਨਿਰ ਆਕਾਰ ਹੈ। ਜਿਵੇਂ ਨਿਰੰਕਾਰ ਦਾ ਆਕਾਰ ਕੋਈ ਨਹੀਂ, ਇਹ ਸੂਰਜ ਦੀਆਂ ਕਿਰਨਾਂ ਸੂਰਜ ਤੋਂ ਕਦੀ ਵੱਖਰੀਆਂ ਨਹੀਂ ਹੋ ਸਕਦੀਆਂ, ਇਸੇ ਤਰ੍ਹਾਂ ਨਿਰੰਕਾਰ ਦੇ ਗੁਣ ਨਿਰੰਕਾਰ ਦੀ ਬਾਣੀ ਵਿਚ ਹਨ। ਪਰਮੇਸ਼ਰ ਨਿਰ ਆਕਾਰ ਹੈ, ਬਾਣੀ ਵੀ ਨਿਰ ਆਕਾਰ ਹੈ। ਭਾਵ ਪਰਮੇਸ਼ਰ ਗਿਆਨ ਸਰੂਪ ਹੋ ਕਰਕੇ ਬਾਣੀ ਚ ਪ੍ਰਗਟ ਹੋਇਆ। ਗਿਆਨ ਦਾ ਕੋਈ ਆਕਾਰ ਨਹੀਂ, ਪਰ ਉਸ ਗਿਆਨ ਨੂੰ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ, ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਨਾਲ ਜੁੜ ਕੇ ਹਮੇਸ਼ਾ ਸੰਸਾਰ ਨੂੰ ਚਾਨਣਾ ਦਿੰਦੀਆਂ ਹਨ, ਗੁਰਬਾਣੀ ਨਿਰੰਕਾਰ ਦੇ ਨਾਲ ਜੁੜ ਕੇ ਨਿਰੰਕਾਰ ਦਾ ਗਿਆਨ ਦਾ ਚਾਨਣਾ ਸੰਸਾਰ ਨੂੰ ਦਿੰਦੀ ਹੈ। ਇਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ, ਇਹ ਇਸ ਢੰਗ ਦੇ ਨਾਲ ਕੀਤਾ ਕਿ ਅਸਥੂਲ ਸੰਸਾਰ ਦੇ ਅੰਦਰ, ਅਸਥੂਲ ਦੁਨੀਆਂ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੇਖਣ ਵਾਲੀ ਵਸਤੂ ਕੀ ਦਿੱਤੀ? ਉਹ ਗੁਰਮੁਖੀ ਲਿਪੀ ਹੈ। ਗੁਰਮੁਖੀ ਭਾਸ਼ਾ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਜਿਹੜੀ ਤੁਰਕੀ ਬਾਣੀ ਸੀ, ਇਉਂ ਸਮਝੋ ਵੀ ਉਸ ਬਾਣੀ ਨੂੰ ਇੱਕ ਭਾਸ਼ਾ ਦੀ ਪੋਸ਼ਾਕ ਪਹਿਨਾ ਦਿੱਤੀ, ਇੱਕ ਭਾਸ਼ਾ ਦਾ ਪਹਿਰਾਵਾ ਦੇ ਦਿੱਤਾ, ਇੱਕ ਭਾਸ਼ਾ ਦਾ ਜਿਸਮ ਦੇ ਦਿੱਤਾ, ਅੱਖਰਾਂ ਦਾ ਜਿਸਮ ਦੇ ਦਿੱਤਾ। ਜਿਵੇਂ ਸਾਡੇ ਵਸਤਰਾਂ ਦੇ ਅੰਦਰ ਸਾਡਾ ਸਰੀਰ ਹੈ, ਗੁਰਬਾਣੀ ਦੇ ਅੱਖਰ ਜਿਹੜੇ ਨੇ, ਭਾਸ਼ਾ ਜਿਹੜੀ ਹੈ, ਇਸ ਭਾਸ਼ਾ ਦੇ ਅੰਦਰ ਗੁਰਬਾਣੀ ਦਾ ਆਪਣਾ ਸਰੂਪ ਹੈ। ਉਹ ਸਰੂਪ ਦਾ ਚਿੰਤਨ ਕਰਦੇ ਹੋਏ ਮਹਾਰਾਜ ਕਹਿੰਦੇ, ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੇਵੜ ਅਵਰ ਨਾ ਕੋਏ। ਫਿਰ ਇਸੇ ਗੁਰਬਾਣੀ ਨੂੰ ਗੁਰੂ ਸਰੂਪ ਹੋਣ ਕਰਕੇ, ਗੁਰੂ ਸਰੂਪ ਦਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਗੁਰੂ ਸਰੂਪ ਹੈ, ਗੁਰੂ ਬਾਣੀ ਸਰੂਪ ਹੈ। ਤੇਰੀ ਇਸ ਬਾਣੀ ਨੂੰ ਅੰਮ੍ਰਿਤ ਰੂਪ ਵੀ ਕਿਹਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਇਸ ਬਾਣੀ ਨੂੰ ਜਿੱਥੇ ਸਤਿਗੁਰੂ ਨੇ ਅੰਮ੍ਰਿਤ ਸਰੂਪ ਕਿਹਾ ਹੈ, ਉੱਥੇ ਬਾਣੀ ਨੂੰ ਇਹ ਵੀ ਕਿਹਾ ਕਿ ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਇਸ ਬਾਣੀ ਨੂੰ ਸਿੱਖਾਂ ਨੂੰ ਹੁਕਮ ਕੀਤਾ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਸ ਬਾਣੀ ਨੂੰ ਜਿੱਥੇ ਅੰਮ੍ਰਿਤ ਬਾਣੀ ਕਿਹਾ, ਗੁਰੂ ਸਰੂਪ ਬਾਣੀ ਕਿਹਾ, ਨਿਰੰਕਾਰ ਸਰੂਪ ਬਾਣੀ ਕਿਹਾ, ਉੱਥੇ ਬਾਣੀ ਨੂੰ ਸੱਚੀ ਬਾਣੀ ਕਿਹਾ, ਕਿਉਂਕਿ ਸੱਚ ਸਰੂਪ ਦੇ ਨਾਲ ਜੁੜੀ ਹੋਈ ਹੈ। ਇਹ ਉਸ ਦੀ ਬਾਣੀ ਹੈ ਜਿਸ ਨੂੰ ਕਹਿ ਜਾਂਦਾ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤਿਗੁਰੂ ਕੀ ਬਾਣੀ ਸੱਤ ਸਰੂਪ ਹੈ, ਗੁਰਸਿੱਖੋ ਗੁਰਬਾਣੀ ਬਣੀ ਹੈ। ਸਤਿਗੁਰੂ ਦੀ ਬਾਣੀ ਸੱਤ ਸਰੂਪ ਹੈ, ਸੱਤ ਕੀ ਹੈ? ਪਰਮੇਸ਼ਰ। ਸੋ ਇਸ ਕਰਕੇ ਇਸ ਬਾਣੀ ਨੂੰ ਸਿੱਖਾਂ ਨੂੰ ਹੁਕਮ ਕੀਤਾ ਵੀ ਸਦਾ ਗਾਉਂਦੇ ਰਹੋ, ਸਦਾ ਇਸ ਬਾਣੀ ਨੂੰ ਪੜ੍ਹਦੇ ਰਹੋ, ਵਿਚਾਰਦੇ ਰਹੋ। ਇਸੇ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਵੀ ਕਿਹਾ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਮਿਲੋ। ਇਹ ਬਾਣੀ ਮੇਰੇ ਮਾਲਕ ਦੀ ਹੈ। ਖਸਮ ਨਾਮ ਮਾਲਕ ਦਾ ਹੁੰਦਾ ਹੈ। ਨਿਰੰਕਾਰ ਨੂੰ ਮਾਲਕ ਸਮਝ ਕੇ ਗੁਰੂ ਨਾਨਕ ਸਾਹਿਬ ਇਸ ਬਾਣੀ ਨੂੰ ਆਪਣੇ ਮਾਲਕ ਦੀ ਬਾਣੀ ਕਹਿ ਰਹੇ ਨੇ। ਬਾਣੀ ਦੇ ਉੱਤੇ ਆਪਣੀ ਮੇਰ ਨਹੀਂ ਰੱਖਦੇ ਵੀ ਮੇਰੀ ਬਾਣੀ ਹੈ, ਕਹਿੰਦੇ ਮੇਰੇ ਮਾਲਕ ਦੀ ਬਾਣੀ ਹੈ। ਇਸ ਬਾਣੀ ਨੂੰ ਕਹਿੰਦੇ ਤੁਰਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸੱਚ ਬਖਾਨਾ। ਸੋ ਇਸ ਤਰ੍ਹਾਂ ਦੇ ਬੇਅੰਤ ਪ੍ਰਮਾਣ ਹੋਰ ਵੀ ਹਨ। ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ, ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਤੇ ਬਾਣੀ ਜਿਹੜੀ ਹੈ ਨਾਮ ਸਰੂਪ ਵੀ ਹੈ, ਨਾਮ ਜਪਣ ਦਾ ਸਾਨੂੰ ਹੁਕਮ ਵੀ ਦਿੰਦੀ ਹੈ। ਸੋ ਇਸ ਕਰਕੇ ਸਤਿਗੁਰੂ ਦੀ ਇਸ ਪਾਵਨ ਬਾਣੀ ਦੇ ਪ੍ਰਕਾਸ਼ ਦੀ ਜਿਹੜੀ ਗੱਲ ਹੈ, ਤੇ ਉਸ ਦੀ ਗੱਲ ਕਰਨ ਤੋਂ ਪਹਿਲਾਂ ਇਹ ਸਤਿਗੁਰਾਂ ਦੀ ਬਾਣੀ ਕਿਵੇਂ ਸੰਗ੍ਰਹਿ ਹੁੰਦੀ ਆਈ, ਇਹਦੇ ਵਿੱਚ ਅੱਜ ਕੁਝ ਭੁਲੇਖਾ ਪਾਉਣ ਵਾਲੇ ਜਾਣ ਬੁੱਝ ਕੇ ਜਾਂ ਉਹਨਾਂ ਦੇ ਅਣਜਾਣਪਣੇ ਦੀ ਬਾਤ ਹੈ, ਦਾਸ ਇਹਦੇ ਬਾਰੇ ਤਾਂ ਕੁਛ ਨਹੀਂ ਕਹਿ ਸਕਦਾ, ਪਰ ਇਤਿਹਾਸਕ ਤੱਥਾਂ ਨੂੰ ਲਾਂਭੇ ਰੱਖ ਕੇ ਗੁਰਬਾਣੀ ਦੇ ਕੁਛ ਮਨ ਘੜਤ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਹੈ। ਉਹਦੇ ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀ ਗੋਇੰਦਵਾਲ ਸਾਹਿਬ ਤੋਂ ਕੋਈ ਪੋਥੀਆਂ ਨਹੀਂ ਸਨ ਲਿਆਂਦੀਆਂ, ਹਾਲਾਂਕਿ ਇਤਿਹਾਸਕ ਤੱਥ ਸਾਹਮਣੇ ਨੇ। ਸਾਡੇ ਕੋਲ ਉਹ ਇਤਿਹਾਸਕ ਤੱਥਾਂ ਦੇ ਹੁੰਦਿਆਂ ਹੋਇਆਂ ਇਹੋ ਜਿਹੀਆਂ ਮਨ ਘੜਤ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਦਾਸ ਦੀ ਇਹ ਬੇਨਤੀ ਹੈ ਉਹਨਾਂ ਗੁਰਮੁਖਾਂ ਨੂੰ, ਜੇ ਭੁਲੇਖ ਹੈ ਤਾਂ ਇਹਨੂੰ ਦੂਰ ਕਰ ਲੈਣਾ ਚਾਹੀਦਾ। ਸਤਿਗੁਰੂ ਦੀ ਬਾਣੀ ਕਿਸ ਤਰ੍ਹਾਂ ਸੰਗ੍ਰਹਿ ਹੁੰਦੀ ਗਈ, ਇਸ ਦਾ ਸਾਧ ਸਿੰਘ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪੂਰਬ ਦੇ ਵਿੱਚ, ਪੱਛਮ ਦੇ ਵਿੱਚ, ਉੱਤਰ ਦੇ ਵਿੱਚ, ਦੱਖਣ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਚੌਂ ਕੁੰਟਾਂ ਦੇ ਵਿੱਚ ਜਾ ਕੇ ਇਸ ਅੰਮ੍ਰਿਤਮਈ ਬਾਣੀ ਦੁਆਰਾ ਸੰਸਾਰ ਨੂੰ ਤਪਦੇ ਹੋਏ ਨੂੰ ਸ਼ਾਂਤ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਪਦਿਆਂ ਹਿਰਦਿਆਂ ਨੂੰ ਤਪਤ ਮੈਂ ਠਾਂਡ ਵਰਤਾਈ। ਗੁਰੂ ਸਾਹਿਬ ਜੀ ਨੇ ਨਾਮ ਬਾਣੀ ਦੁਆਰਾ, ਜਿਵੇਂ ਜੇਠ ਹਾੜ ਦੀ ਧੁੱਪ ਦੇ ਨਾਲ ਧਰਤੀ ਤਪ ਜਾਂਦੀ ਹੈ, ਜਦੋਂ ਬਾਰਿਸ਼ਾਂ ਆਉਂਦੀਆਂ ਨੇ ਚਿਮ ਚਿਮ ਬਰਸੈ ਅੰਮ੍ਰਿਤ ਤਾਰਾ, ਇਸ ਤਰ੍ਹਾਂ ਗੁਰੂ ਸਾਹਿਬ ਜੀ ਬੱਦਲ ਦੀ ਨਿਆਈ ਹੋ ਕਰਕੇ ਨਾਮ ਬਾਣੀ ਦੀ ਵਰਖਾ ਕੀਤੀ। ਸਤਿਗੁਰਾਂ ਨੇ ਸ਼ਾਂਤ ਕਰਦੇ ਗਏ। ਸਤਿਗੁਰਾਂ ਦੀ ਇਸ ਬਾਣੀ ਨੂੰ ਜੋ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਅੰਦਰ ਉਚਾਰਨ ਕੀਤੀ ਗਈ, ਸਤਿਗੁਰਾਂ ਦੀ ਬਾਣੀ ਦੇ ਆਪ ਹੀ ਸੰਗ੍ਰਹਿ ਕਰਤਾ ਹਨ। ਜਿਹੜੀ ਬਾਣੀ ਉਚਾਰਨ ਕਰਦੇ ਸਨ ਸਤਿਗੁਰੂ ਜੀ, ਉਸ ਬਾਣੀ ਨੂੰ ਆਪਣੇ ਕੋਲ ਲਿਖ ਲੈਂਦੇ ਸਨ। ਅਗਰ ਕੋਈ ਇਸ ਤੇ ਸ਼ੰਕਾ ਕਰੇ, ਦਾਸ ਇਸ ਦੇ ਸਬੂਤ ਦੇਵੇਗਾ, ਇਹਦੇ ਪ੍ਰਮਾਣ ਦੇਵੇਗਾ ਕਿ ਕਿਸ ਆਧਾਰ ਤੇ ਇਹ ਬਾਤ ਕਹੀ ਜਾ ਰਹੀ ਹੈ। ਇਹ ਬਾਤ ਠੀਕ ਹੈ ਵੀ ਇਤਿਹਾਸ ਦੇ ਵਿੱਚ ਇਹਦੇ ਬਾਰੇ ਉਹ ਖੋਲ ਕੇ ਨਹੀਂ ਦੱਸਿਆ ਗਿਆ, ਜੋ ਦੱਸਿਆ ਗਿਆ ਉਹਦੇ ਵਿੱਚ ਇਹ ਗੱਲ ਸਪਸ਼ਟ ਹੋ ਜਾਂਦੀ ਹੈ, ਇਸ਼ਾਰੇ ਮਾਤਰ ਮਿਲੇਗੀ ਬਾਤ। ਦਾਸ ਤਿੰਨ ਪ੍ਰਮਾਣ ਦੇਵੇਗਾ ਇਸ ਦੇ। ਪਹਿਲਾ ਪ੍ਰਮਾਣ ਕਿ ਗੁਰੂ ਨਾਨਕ ਸਾਹਿਬ ਜੀ ਜਿੱਥੇ ਪੂਰਬ ਪੱਛਮ ਉੱਤਰ ਦੱਖਣ ਸਾਰੇ ਦਿਸ਼ਾਵਾਂ ਦੇ ਵਿੱਚ ਗਏ ਹੈ, ਉੱਥੇ ਗੁਰੂ ਨਾਨਕ ਦਾ ਮੱਕੇ ਦੇ ਵਿੱਚ ਜਾਣਾ, ਬਗਦਾਦ ਵਿੱਚ ਜਾਣਾ, ਇਹ ਮਦੀਨੇ ਵਿੱਚ ਜਾਣਾ, ਅਰਬ ਕੰਟਰੀਆਂ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਦੀ ਯਾਤਰਾ ਬੜੀ ਪ੍ਰਸਿੱਧ ਹੈ, ਇਤਿਹਾਸ ਵਿੱਚ ਵੀ ਹੈ। ਪਰ ਇਸ ਗੱਲ ਨੂੰ ਭਾਈ ਗੁਰਦਾਸ ਨੇ ਬੜਾ ਵਧੀਆ ਖੋਲ ਕੇ ਸੰਸਾਰ ਦੇ ਸਾਹਮਣੇ ਰੱਖਿਆ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਪੂਜਾ ਬਾਗ ਮੁਸੱਲਾ ਤਾਰੀ। ਗੁਰੂ ਨਾਨਕ ਸਾਹਿਬ ਜੀ ਦਾ ਮੱਕੇ ਵਿੱਚ ਜਾਣਾ ਇਹ ਤਾਂ ਸਾਰੇ ਇਤਿਹਾਸਕਾਰਾਂ ਨੇ ਮੰਨਿਆ, ਪਰ ਭਾਈ ਗੁਰਦਾਸ ਜੀ ਨੇ ਇੱਕ ਬਾਤ ਬੜੀ ਹੋਰ ਪਤੇ ਦੀ ਦੱਸ ਦਿੱਤੀ ਹੈ ਕਿ ਜਿੱਥੇ ਹਾਜੀਆਂ ਦਾ ਭੇਸ ਬਣਾਇਆ ਹੋਇਆ ਸੀ, ਜਿੱਥੇ ਹਾਦੀ ਚ ਆਸਾ ਕੀ ਸੋਟਾ ਫੜਿਆ ਸੀ ਯਾਤਰਾ ਦੀ ਅਨਿਆਈ, ਜਿੱਥੇ ਪਹਿਰਾਵਾ ਉਹਨਾਂ ਵਰਗਾ ਕੀਤਾ ਸੀ, ਨੀਲ ਬਸਤਰ ਧਾਰੇ ਹੋਏ ਸਨ ਜੈਸੇ ਅਰਬ ਦੇ ਅੰਦਰ ਹਾਜੀ ਲੋਕ ਪਾਉਂਦੇ ਸਨ, ਤੇ ਨਾਲ ਇੱਕ ਭਾਈ ਗੁਰਦਾਸ ਨੇ ਗੱਲ ਕਹਿ ਦਿੱਤੀ ਵੀ ਆਸਾ ਹੱਥ ਕਿਤਾਬ ਕੱਛ, ਝੋਲੇ ਦੇ ਵਿੱਚ ਪਾ ਕੇ ਮੋਢੇ ਦੇ ਨਾਲ ਇੱਕ ਪਾਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇੱਕ ਕੋਈ ਪੁਸਤਕ ਦਾ ਇੱਥੇ ਸੰਕੇਤ ਦਿੰਦੇ ਨੇ ਭਾਈ ਗੁਰਦਾਸ। ਜਿਹੜੇ ਲੋਕ ਇਸ ਗੱਲ ਤੇ ਜਿਨ੍ਹਾਂ ਨੂੰ ਸ਼ੰਕਾ ਹੈ ਕਿ ਉਹ ਮਿਹਰਬਾਨੀ ਕਰਕੇ ਦੱਸਣਗੇ ਵੀ ਇਹ ਫਿਰ ਕਿਤਾਬ ਕਿਹੜੀ ਸੀ ਜੇ ਗੁਰਬਾਣੀ ਦੀ ਨਹੀਂ ਸੀ। ਇਹ ਗੁਰਬਾਣੀ ਦੀ ਪੋਥੀ ਸੀ ਜੋ ਗੁਰੂ ਸਾਹਿਬ ਜੀ ਉਚਾਰਨ ਕਰਦੇ ਸਨ, ਉਹ ਬਾਣੀ ਨੂੰ ਆਪ ਲਿਖ ਲੈਂਦੇ ਸਨ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਜੀਵਨ ਕਾਲ ਦੇ ਅੰਦਰ ਜੋ ਬਾਣੀ ਉਚਾਰਨ ਕੀਤੀ ਤੇ ਉਹਦਾ ਵੇਰਵਾ, ਕਿੰਨੀ ਬਾਣੀ ਉਚਾਰਨ ਕੀਤੀ ਹੈ, ਦਾਸ ਬਾਅਦ ਚ ਬੇਨਤੀ ਕਰਦਾ ਹੈ। ਪਹਿਲਾਂ ਇਸ ਪੁਸਤਕ ਦੇ ਹੋਣ ਦਾ ਦੂਸਰਾ ਪ੍ਰਮਾਣ, ਦੂਸਰਾ ਪ੍ਰਮਾਣ ਇਹ ਹੈ ਕਿ ਜਿਸ ਵੇਲੇ ਫਿਰਿਆ ਮੱਕਾ ਕਲਾ ਦਿਖਾਰੀ, ਹੁਣ ਕੁਛ ਲੋਕਾਂ ਦੀ ਨਾਸਤਕ ਭਾਵਨਾ ਦੀ ਪਾਣ ਚੜਨ ਦੇ ਕਾਰਨ, ਨਾਸਤਕ ਲੋਕਾਂ ਦਾ ਪ੍ਰਭਾਵ ਜਾਂ ਤਾਂ ਸਾਡੇ ਉਹਨਾਂ ਪ੍ਰਚਾਰਕ ਵੀਰਾਂ ਤੇ ਪੈ ਗਿਆ, ਜਾਂ ਫਿਰ ਕੁਝ ਨਾਸਤਕ ਹੀ ਆਪਣੀ ਰੋਜੀ ਰੋਟੀ ਵਾਸਤੇ ਉਹ ਪ੍ਰਚਾਰ ਦਾ ਉਹਨਾਂ ਨੇ ਜ਼ਰੀਆ ਤਾਂ ਬਣਾ ਲਿਆ ਆਮਦਨ ਦਾ, ਪਰ ਅੰਦਰ ਤੋਂ ਭਾਵਨਾ ਗੁਰੂ ਸਾਹਿਬ ਦੇ ਇਤਿਹਾਸ ਤੇ ਵੀ ਨਹੀਂ ਹੈ ਤੇ ਗੁਰੂ ਸਾਹਿਬ ਤੇ ਵੀ ਨਹੀਂ ਹੈ। ਉਹ ਭਾਵਨਾ ਤੋਂ ਹੀਣ ਲੋਕ ਕਹਿੰਦੇ ਆ ਜੀ ਮੱਕਾ ਪੈਰਾਂ ਦੇ ਨਾਲ ਨਹੀਂ ਸੀ ਫਿਰਿਆ, ਇਹ ਦਿਮਾਗ ਫੇਰੇ ਸਨ। ਕਿ ਮਿਹਰਬਾਨੀ ਕਰਕੇ ਦੱਸਣਗੇ ਕਿ ਭਾਈ ਗੁਰਦਾਸ ਨੂੰ ਇਹ ਕਹਿਣ ਵਿਚ ਕੀ ਸੰਕੋਚ ਸੀ ਵੀ ਫਿਰਿਆ ਮੱਕਾ ਜਿੱਥੇ ਲਿਖਿਆ ਫਿਰੇ ਦਿਮਾਗ ਕਲਾ ਦਿਖਾਰੀ, ਦਿਮਾਗ ਕਿਉਂ ਨਹੀਂ ਲਿਖਿਆ, ਫਿਰਿਆ ਮੱਕਾ ਲਿਖਿਆ। ਫਿਰ ਮੱਕੇ ਦਾ ਫਿਰਨਾ ਇਸਲਾਮ ਦੇ ਇਤਿਹਾਸ ਦੇ ਵਿਚ ਹੀ ਬਹੁਤ ਸਾਰੀਆਂ ਕਹਾਣੀਆਂ ਜਿਹਦੇ ਚ ਮੱਕੇ ਦਾ ਫਿਰਨਾ ਲਿਖਿਆ। ਇਸ ਕਰਕੇ ਸਾਨੂੰ ਇਹ ਨਿੱਕੀ ਨਿੱਕੀਆਂ ਗੱਲਾਂ ਚ ਉਲਝਣਾ ਨਹੀਂ ਚਾਹੀਦਾ, ਗੁਰੂ ਤੇ ਭਾਵਨਾ ਰੱਖਣੀ ਚਾਹੀਦੀ। ਫਿਰਿਆ ਮੱਕਾ ਕਲਾ ਦਿਖਾਰੀ, ਕਲਾ ਨਾਮ ਸ਼ਕਤੀ ਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਉਹ ਫਿਰ ਕਾਜੀ ਮੁਲਾਣੇ ਇਕੱਠੇ ਹੋ ਕੇ ਚਰਨੀ ਡਿੱਗਦੇ ਆ। ਦੂਸਰੀ ਪੌੜੀ ਵਿਚ ਭਾਈ ਸਾਹਿਬ ਲਿਖਦੇ ਨੇ ਤੇ ਸਾਰੇ ਕਾਜੀ ਮੁਲਾਣੀ ਇਕੱਠੇ ਹੋ ਕਰਕੇ ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇੱਕ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਪੁੱਛਣ ਹੋਰ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਹੁਣ ਇੱਥੇ ਫਿਰ ਉਸ ਕਿਤਾਬ ਦਾ ਜ਼ਿਕਰ ਆ ਗਿਆ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ ਕਿ ਇੱਥੇ ਅਰਥ ਕਰਨ ਲੱਗਿਆਂ ਜੇ ਅਸੀਂ ਇਸ ਵਿਚਾਰ ਨੂੰ ਸਮਝੇ ਤੋਂ ਬਿਨਾਂ ਭਾਈ ਗੁਰਦਾਸ ਦੀ ਇਸ ਵਿਚਾਰ ਨੂੰ ਕਰਾਂਗੇ, ਜਿਹੜਾ ਪਹਿਲੀ ਤੁਕ ਸੀ ਉਹਨਾਂ ਨੂੰ ਧਿਆਨ ਵਿਚ ਰੱਖ ਕੇ ਅਰਥ ਕਰਾਂਗੇ, ਅਰਥ ਸਪਸ਼ਟ ਹੋਏਗਾ। ਜੇ ਪਹਿਲੀਆਂ ਤੁਕਾਂ ਦੇ ਸਿਧਾਂਤ ਨੂੰ ਭੁੱਲ ਗਏ ਤਾਂ ਅਰਥ ਸਪਸ਼ਟ ਨਹੀਂ ਹੋਏਗਾ। ਪਹਿਲੀ ਤੁਕ ਦੇ ਵਿਚ ਆਸਾ ਹੱਥ ਕਿਤਾਬ ਕੱਛ ਕੇ ਹੈ, ਤੇ ਇੱਥੇ ਫਿਰ ਜੇ ਕਹੀਏ ਵੀ ਕਾਜ਼ੀ ਮੁਲਾਣਿਆਂ ਨੇ ਆਪਣੀ ਕੁਰਾਨ ਦੀ ਪੋਥੀ ਨੂੰ ਪ੍ਰਕਾਸ਼ ਕਰਕੇ ਗੁਰੂ ਬਾਬੇ ਨੂੰ ਪੁੱਛਿਆ ਕਿ ਦੱਸੋ ਜੀ ਇਸ ਪੋਥੀ ਅਨੁਸਾਰ ਵੱਡਾ ਮੁਸਲਮਾਨ ਹੈ ਜਾਂ ਫਿਰ ਹਿੰਦੂ ਹੈ? ਇਹ ਤਾਂ ਪ੍ਰਸ਼ਨ ਹੀ ਨਹੀਂ ਬਣਦਾ। ਪੁਸਤਕ ਕਿਸੇ ਦੀ ਹੋਵੇ ਤੇ ਪੁੱਛਿਆ ਕਿਸੇ ਤੋਂ ਜਾਵੇ, ਇਹ ਤਾਂ ਤੁਕੇ ਨਹੀਂ ਜੁੜਦੀ। ਜਿਹਦੀ ਪੁਸਤਕ ਹੈ, ਜਿਹਦੇ ਕੋਲ ਹੈ, ਤੇ ਉਹਨੂੰ ਪੁੱਛਿਆ ਜਾ ਸਕਦਾ ਵੀ ਤੇਰੀ ਪੁਸਤਕ ਚ ਕੀ ਲਿਖਿਆ। ਇਥੋਂ ਸਪਸ਼ਟ ਹੈ ਗੁਰੂ ਨਾਨਕ ਨੂੰ ਪੁੱਛਿਆ ਗਿਆ, ਬਾਬਾ ਸਾਡੇ ਮਤ ਵਿਚ ਤਾਂ ਮੁਸਲਮਾਨ ਨੂੰ ਵੱਡਾ ਮੰਨਿਆ ਜਾਂਦਾ, ਦੂਸਰਿਆਂ ਨੂੰ ਜਿਨ੍ਹਾਂ ਨੇ ਇਸਲਾਮ ਨਹੀਂ ਧਾਰਨ ਕੀਤੀ ਕਾਫਰ ਕਿਹਾ ਜਾਂਦਾ ਹੈ, ਤੇ ਤੂੰ ਦੱਸ ਵੀ ਇਹਨਾਂ ਵਿਚੋਂ ਤੇਰੀ ਪੁਸਤਕ ਦੇ ਅਨੁਸਾਰ ਵੱਡਾ ਕੌਣ ਹੈ, ਹਿੰਦੂ ਕਿ ਮੁਸਲਮਾਨ? ਮਹਾਰਾਜ ਕਹਿੰਦੇ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਹੀ। ਹੁਣ ਇੱਥੇ ਫਿਰ ਸਾਡੇ ਇੱਕ ਅਣਜਾਣ ਪਣੇ ਦਾ ਥਾਂ ਥਾਂ ਤੇ ਸਬੂਤ ਮਿਲਦਾ ਕਿ ਜਦੋਂ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਨਾ ਤਾਂ ਸੱਚਖੰਡ ਦੇ ਵਿਚ ਹਿੰਦੂ ਜਾ ਸਕਦਾ ਨਾ ਮੁਸਲਮਾਨ ਜਾ ਸਕਦਾ, ਜਦੋਂ ਇਹ ਗੱਲ ਕਹਾਂਗੇ ਅਸੀਂ ਤਾਂ ਇਹ ਦਵੈਸ਼ ਦੀ ਬਾਤ ਹੋਏਗੀ, ਅਰਥ ਦੇ ਸਿਧਾਂਤ ਨੂੰ ਸਮਝੇ ਤੋਂ ਬਿਨਾਂ ਅਗਿਆਨਤਾ ਦੀ ਬਾਤ ਹੋਏਗੀ। ਇੱਥੇ ਅਰਥ ਹੈ ਹਿੰਦੂ ਮੁਸਲ ਨਾਮ ਦਵੈਸ਼ ਦਾ, ਜਿਹਦੇ ਅੰਦਰ ਮੁਸਲਮਾਨ ਦੇ ਦਵੈਸ਼ ਹੈ ਉਹ ਵੀ ਉਹ ਖੁਦਾ ਨੂੰ ਪ੍ਰਵਾਨ ਨਹੀਂ ਹੋ ਸਕਦਾ, ਜਿਹਦੇ ਹਿੰਦੂ ਦੇ ਅੰਦਰ ਦਵੈਸ਼ ਹੈ ਉਹ ਵੀ ਰੱਬ ਨੂੰ ਪ੍ਰਾਪਤ ਨਹੀਂ ਹੋ ਸਕਦਾ, ਤਾਂ ਕੀ ਇਹ ਸਾਡੇ ਤੇ ਲਾਗੂ ਹੀ ਹੁੰਦਾ? ਜੇ ਸਾਡੇ ਵਿਚ ਦਵੈਸ਼ ਹੈ ਤਾਂ ਅਸੀਂ ਵੀ ਸੱਚਖੰਡ ਨਿਰੰਕਾਰ ਨੂੰ ਪ੍ਰਾਪਤ ਨਹੀਂ ਹੋ ਸਕਦੇ। ਹਿੰਦੂ ਮੁਸਲਮਾਨ ਤੋਂ ਦਰਗਾਹ ਅੰਦਰ ਲੈਣ ਨਾ ਢੋਈ, ਕੱਚਾ ਰੰਗ ਕੁਸੁੰਬਕਾ ਪਾਣੀ ਤੋਤੇ ਥਿਰ ਨਾ ਰਹੋਈ, ਦਵੈਸ਼ ਦਾ ਕੱਚਾ ਰੰਗ ਹੈ। ਇੱਥੋਂ ਆਪਣਾ ਮਤਲਬ ਸਿਰਫ ਇੰਨਾ ਹੈ ਵੀ ਇਹ ਪੋਥੀ ਦੋ ਥਾਵਾਂ ਤੇ ਸਾਬਤ ਹੋ ਗਈ ਵੀ ਗੁਰੂ ਸਾਹਿਬ ਦੇ ਕੋਲ ਪੋਥੀ ਸੀ। ਪਰ ਫਿਰ ਤੀਸਰਾ ਸਬੂਤ ਪਹਿਲੇ ਦੋਨਾਂ ਤਸਦੀਕ ਕਰਦਾ, ਉਹ ਹੈ ਇਤਿਹਾਸ ਦੇ ਤੱਥ ਕਿ ਜਦੋਂ ਗੁਰੂ ਨਾਨਕ ਨੇ ਆਪਣੀ ਸਾਰੀ ਜ਼ਿੰਦਗੀ ਪ੍ਰਚਾਰ ਕਰਦਿਆਂ ਸੰਸਾਰ ਨੂੰ ਉਤਾਰਦਿਆਂ ਪਿਛਲੀ ਜ਼ਿੰਦਗੀ ਦੇ 10 ਵਰੇ ਕਰਤਾਰਪੁਰ ਸਾਹਿਬ ਆ ਕੇ ਠਹਿਰ ਗਏ ਤੇ ਭਾਈ ਲਹਿਣੇ ਦਾ ਮਿਲਾਪ ਹੁੰਦਾ, ਭਾਈ ਲਹਿਣੇ ਜੀ ਨੂੰ ਬਖਸ਼ਾਂ ਹੁੰਦੀਆਂ ਨੇ, ਆਗਿਆ ਮੰਨੀ ਹੈ, ਤੇ ਸਤਿਗੁਰੂ ਮਹਾਰਾਜ ਨੇ ਆਪਣੇ ਹੁੰਦਿਆਂ ਇਹ ਸਿੱਖਾਂ ਪੁੱਤਰਾਂ ਘੋਖ ਕੇ ਇਹ ਨਹੀਂ ਗੱਲ ਵੀ ਐਨ ਪੂਰੀ ਵਿਚਾਰ ਕਰਕੇ ਫਿਰ ਭਾਈ ਲਹਿਣੇ ਨੂੰ ਗੁਰਤਾ ਗੱਦੀ ਤੇ ਸਥਾਪਨ ਕਰਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਲਹਿਣੇ ਨੂੰ ਇਹ ਗੱਲ ਕਹਿ ਕੇ ਕਹਿੰਦੇ ਲਹਿਣਿਆ ਹਾਂ ਮਹਾਰਾਜ, ਕਹਿੰਦੇ ਹੁਣ ਤੇਰੀ ਤੇ ਮੇਰੀ ਜੋਤ ਇੱਕ ਹੋ ਗਈ। ਭਾਈ ਲਹਿਣਾ ਜੀ ਚੁੱਪ ਨੇ ਵਿਰਾਗ ਵਿੱਚ, ਮਹਾਰਾਜ ਤੁਸੀਂ ਜਾਣੋ। ਕਹਿੰਦੇ ਇਹ ਬਾਤ ਹੈ ਵੀ ਜਦ ਜੋਤ ਇੱਕ ਹੋ ਗਈ ਹੁਣ ਦੋ ਸਰੀਰਾਂ ਦਾ ਕੋਈ ਅਰਥ ਨਹੀਂ ਰਹਿ ਗਿਆ, ਹੁਣ ਬਾਕੀ ਦੇ ਸੰਸਾਰ ਦੇ ਜਿਹੜੇ ਕਾਰਜ ਨੇ ਉਹ ਤੇਰੀ ਦੇਹ ਵਿੱਚ ਬਹਿ ਕੇ ਕਰਾਂਗੇ। ਗੁਰੂ ਨਾਨਕ ਸਾਹਿਬ ਆਪਣੀ ਦੇਹ ਨੂੰ ਸਮਾਪਤ ਕਰਨ ਲੱਗਿਆਂ ਇਤਿਹਾਸ ਕਹਿੰਦਾ ਕਿ ਉਸ ਵੇਲੇ ਭਾਈ ਲਹਿਣੇ ਨੂੰ ਬਾਣੀ ਕਾ ਖਜ਼ਾਨਾ ਸੌਂਪਿਆ। ਕੀ ਸੀ ਉਹ ਬਾਣੀ ਦਾ ਖਜ਼ਾਨਾ? ਜਿਹੜੀ ਸਾਰੀ ਜ਼ਿੰਦਗੀ ਗੁਰੂ ਨਾਨਕ ਨੇ 947 ਸ਼ਬਦ ਉਚਾਰਨ ਕੀਤੇ, ਉਹ ਸਾਰੀ ਬਾਣੀ ਦਾ ਖਜ਼ਾਨਾ ਭਾਈ ਲਹਿਣੇ ਨੂੰ ਸੌਂਪ ਦਿੱਤਾ। ਤੇ ਗੁਰੂ ਨਾਨਕ ਸਾਹਿਬ ਆਪਣੇ ਸਰੀਰ ਨੂੰ ਸੰਸਾਰ ਤੋਂ ਓਹਲੇ ਕਰ ਦਿੱਤਾ, ਗੁਰੂ ਅੰਗਦ ਦੇ ਰੂਪ ਦੇ ਵਿਚ ਪ੍ਰਗਟ ਹੋਵੇ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਇਹਦੇ ਚ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਜੋਤ ਇੱਕ ਤੋਂ ਬਾਅਦ ਵੀ ਦੂਜੀ ਜੋਤ, ਤੀਜੀ ਜੋਤ, ਚੌਥੀ ਜੋਤ, ਇਹ ਵੀ ਸ਼ਬਦ ਜਿਹੜਾ ਗੁਰਮਤ ਦੀ ਕਸਵੱਟੀ ਤੇ ਪੂਰਾ ਨਹੀਂ ਉਤਰੇਗਾ। ਜੋਤ ਓਹਾ, ਜੋਤ ਇੱਕੋ ਹੀ ਹੈ, ਸਰੂਪ ਵੱਖਰੇ ਵੱਖਰੇ ਹਨ। ਸਤਿਗੁਰੂ ਮਹਾਰਾਜ ਸਾਹਿਬ ਦੂਸਰੇ ਜਾਮੇ ਵਿਚ ਆ ਗਏ। ਦੂਸਰੇ ਜਾਮੇ ਵਿਚ ਪਹਿਲੇ ਜਾਮੇ ਦੇ ਸ਼ਬਦ ਜਿਹੜੇ ਸੀ ਸੰਭਾਲੇ, ਜੋ ਗੁਰੂ ਨਾਨਕ ਸਾਹਿਬ ਸੌਂਪ ਕੇ ਗਏ, ਉਨ੍ਹਾਂ ਚ 63 ਸ਼ਬਦ ਗੁਰੂ ਅੰਗਦ ਸਾਹਿਬ ਜੀ ਨੇ ਉਚਾਰਨ ਕੀਤੇ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਹੈ। 63 ਸ਼ਬਦ ਗੁਰੂ ਅੰਗਦ ਦੇਵ ਜੀ ਦੇ ਹਨ। ਇਸ ਤੋਂ ਬਾਅਦ ਗੁਰਤਾ ਗੱਦੀ ਤੀਸਰੇ ਜਾਮੇ ਵਿਚ ਆ ਗਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿਓ ਦਾਦੇ ਜੀ ਵੇਹਾ ਪੋਤਰਾ ਪ੍ਰਵਾਨ ਹੋ ਗਿਆ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ ਹੋਵੇ। 12 ਸਾਲ ਪਾਣੀ ਦੀਆਂ ਗਾਗਰਾਂ ਢੋਣੀਆਂ, ਪਿਛਲ ਖੋੜੀ ਜਾਣਾ, ਬਿਰਧ ਅਵਸਥਾ ਦੀ ਪ੍ਰਵਾਹ ਨਾ ਕਰਨੀ, ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ। ਇਨ੍ਹਾਂ ਘਾਲਣਾ ਨੂੰ ਮੁੱਖ ਰੱਖ ਕੇ ਗੁਰੂ ਅੰਗਦ ਸਾਹਿਬ ਜੀ ਨੇ ਇਹ ਸਾਰੀ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਸਥਾਪਨ ਕਰਕੇ ਆਪਣੀ ਦੇਹ ਸਮਾਪਤ ਕਰ ਦਿੱਤੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਿਛਲੀ ਪਰੰਪਰਾ ਅਨੁਸਾਰ ਬਾਣੀ ਦੀ ਸੰਭਾਲ ਪਿੱਛੇ 2 ਗੁਰੂਆਂ ਦੀ ਹੈ। ਫਿਰ ਸੱਚੇ ਪਾਤਸ਼ਾਹ ਨੇ ਬਾਣੀ ਦਾ ਖਜ਼ਾਨਾ ਜੋ ਆਪ ਉਚਾਰਨ ਕਰਦੇ ਸਨ ਗੁਰੂ ਅਮਰਦਾਸ ਜੀ ਤੇ ਬੜਮੁੱਲੇ ਸ਼ਬਦ ਉਚਾਰਨ ਕੀਤੇ, ਉਨ੍ਹਾਂ ਦੀ ਗਿਣਤੀ 869 ਹੈ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੇ। ਇੱਕ ਕਾਰਜ ਹੋਰ ਸਤਿਗੁਰਾਂ ਨੇ ਇੱਥੇ ਕੀਤਾ ਤੇ ਆਪਣੇ ਪੋਤਰੇ ਬਾਬਾ ਮੋਹਨ ਜੀ ਦੇ ਪੁੱਤਰ, ਬਾਬਾ ਮੋਹਨ ਜੀ ਤੇ ਮੋਹਰੀ ਜੀ 2 ਪੁੱਤਰ ਹਨ ਗੁਰੂ ਅਮਰਦਾਸ ਮਹਾਰਾਜ ਦੇ, 2 ਪੁੱਤਰੀਆਂ ਹਨ ਬੀਬੀ ਭਾਨੀ ਤੇ ਬੀਬੀ ਦਾਨੀ। ਆਪਣੇ ਵੱਡੇ ਪੁੱਤਰ ਦੇ ਪੁੱਤਰ ਯਾਨੀ ਆਪਣੇ ਪੋਤਰੇ ਨੂੰ ਲਿਖਣ ਦਾ ਕਾਰਜ ਸੌਂਪ ਦਿੱਤਾ ਕਿ ਬੇਟਾ ਜਿਹੜੀ ਬਾਣੀ ਅਸਾਂ ਉਚਾਰਨ ਕਰਨੀ ਹੈ ਕਰੀ ਹੈ, ਔਰ ਜਿਹੜੀ ਦੂਜੇ ਪਾਤਸ਼ਾਹ ਦੀ ਹੈ ਪਹਿਲਿਆਂ ਦੀ, ਇਹ ਬਾਣੀ ਦਾ ਸੰਗ੍ਰਹਿ ਕਰਨ ਦੀ ਡਿਊਟੀ ਤੇਰੀ ਹੈ। ਸੰਤ ਰਾਮ ਨੇ, ਗੁਰੂ ਅਮਰਦਾਸ ਮਹਾਰਾਜ ਦੇ ਪੋਤਰੇ ਬਾਬਾ ਮੋਹਨ ਜੀ ਦੇ ਪੁੱਤਰ ਨੇ ਇਹ ਕਾਰਜ ਸੰਭਾਲਿਆ ਲਿਖਣ ਦਾ, ਤੇ ਲਿਖਣ ਦਾ ਸਿਲਸਿਲਾ ਜਿਹੜਾ ਸੀ ਉਹ ਸਿੱਖਾਂ ਦੇ ਹੱਥ ਆਇਆ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜ਼ਿੰਮੇਵਾਰੀ ਤੀਸਰੇ ਜਾਮੇ ਵਿਚ ਇੱਕ ਆਪਣੇ ਪੋਤਰੇ ਸਿੱਖ ਨੂੰ ਸੌਂਪ ਦਿੱਤੀ ਹੈ। 869 ਸ਼ਬਦ ਜਿਹੜੇ ਉਚਾਰਨ ਕੀਤੇ ਤੇ ਉਹ ਲਿਖਤ ਦੇ ਵਿਚ ਆਏ, ਪੋਥੀਆਂ ਦਾ ਰੂਪ ਬਣਦਾ ਗਿਆ। ਇਸ ਦੇ ਨਾਲ ਹੀ ਘਰ ਦੇ ਵਿਚ ਇੱਕ ਐਸਾ ਇਤਿਹਾਸਕ ਮੋੜ ਆਇਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸਭ ਤੋਂ ਛੋਟੀ ਸੰਤਾਨ ਹੈ, ਬੀਬੀ ਭਾਨੀ ਦੀ ਕੁੱਖ ਤੋਂ ਵੱਡੇ ਸਾਹਿਜਾਦੇ ਬਾਬਾ ਪ੍ਰਿਥੀ ਚੰਦ, ਉਦੋਂ ਛੋਟੇ ਮਹਾਦੇਵ, ਉਦੋਂ ਛੋਟੇ ਅਰਜਨ ਦੇਵ, ਗੁਰਤਾ ਗੱਦੀ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਹੋਏ। ਉਹ ਛੋਟੇ ਸਨ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਨ੍ਹਾਂ ਨੂੰ ਇੱਕ ਦਰਗਾਹੀ ਅਸੀਸ ਬਖਸ਼ਿਸ਼ ਕੀਤੀ, ਆਉਣ ਵਾਲਾ ਸਮਾਂ ਦੇਖ ਕੇ ਅਸੀਸ ਬਖਸ਼ਿਸ਼ ਕੀਤੀ। ਉਹ ਡਿਊਟੀ ਕਰਨੀ ਹੈ ਜਿਹੜੀ ਨਿਰੰਕਾਰ ਦੇ ਦਾਤੋਂ ਲਿਖਾ ਕੇ ਲੈ ਕੇ ਆਏ ਨੇ। ਉਸ ਵੇਲੇ ਵਚਨ ਕੀਤਾ, ਦੋਹੇ ਥਾ ਬਾਣੀ ਕਾ ਬੋਹੇ ਥਾ, ਉਹ ਤਾਂ ਬਾਣੀ ਦਾ ਜਹਾਜ਼ ਹੈ। ਕਲਯੁਗ ਜਹਾਜ਼ ਅਰਜਨ ਗੁਰੂ, ਗੁਰੂ ਅਰਜਨ ਦੇਵ ਮਹਾਰਾਜ ਧਰਨ ਗਗਨ ਦਾ ਖੰਡੇ, ਜਸ ਜੋਤ ਸਰੂਪੀ ਰਹੋ ਭਰ ਪਨਮਤ ਅਰਜਨ ਪ੍ਰਤੱਖ ਹਰ। ਉਹ ਸਤਿਗੁਰੂ ਮਹਾਰਾਜ ਸਾਹਿਬ ਜੀ, ਉਨ੍ਹਾਂ ਦੀ ਡਿਊਟੀ ਸੀ, ਪਰ ਬਚਪਨ ਦੇ ਵਿਚ ਇਹ ਬਚਨ ਹੋ ਚੁੱਕਾ ਸੀ। ਤੇ ਜਿਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸੰਸਾਰ ਤੋਂ ਆਪਣਾ ਸਰੀਰ ਓਹਲੇ ਕਰਨ ਲੱਗੇ, ਉਸ ਵੇਲੇ ਭਾਈ ਜੇਠਾ ਜੀ ਜਿਨ੍ਹਾਂ ਦਾ ਨਾਮ ਤੇ ਜਿਨ੍ਹਾਂ ਨੇ ਬੇਅੰਤ ਸੇਵਾ ਕੀਤੀ, ਬਾਅਦ ਵਿਚ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਪ੍ਰਗਟ ਹੋਏ ਹੈ, ਤੇ ਆਪ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਵਿਚ ਹਾਜ਼ਰ ਹੋਏ, ਆਗਿਆ ਸਮਨੀ ਸਾਹਿਬ ਸੇਵਾ ਕਸਵੱਟੀਆਂ ਚ ਪੂਰੇ ਉਤਰੇ, ਚੌਥੇ ਥਾਂ ਤੇ ਗੁਰਤਾ ਗੱਦੀ ਸੋਢ ਵੰਸ਼ ਵਿਚ ਆਈ। ਦਿੱਚੈ ਪੂਰਬ ਦੇਵਨਾ ਜਿਸ ਕੀ ਬਥ ਤਿਸੇ ਕਰ ਆਵੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਕਟਾਇਆ ਅੰਮ੍ਰਿਤਸਰ ਵਿਚ ਜੋਗ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਤੇ ਇਸ ਪ੍ਰਕਾਰ ਸਤਿਗੁਰੂ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ। ਉਸ ਵੇਲੇ ਦੀ ਇਤਿਹਾਸਕ ਇੱਕ ਬੜੀ ਦਿਲਚਸਪੀ ਵਾਲੀ ਬਾਤ ਹੈ, ਸਮਝਣ ਵਾਲੀ ਬਾਤ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਪਰੰਪਰਾ ਸੀ, ਜਦੋਂ ਗੁਰਤਾ ਗੱਦੀ ਪਹਿਲੇ ਪਾਤਸ਼ਾਹ ਤੋਂ ਦੂਜੇ ਪਾਤਸ਼ਾਹ ਦੇ ਰੂਪ ਦੇ ਵਿਚ ਸੌਂਪੀ ਗਈ ਹੈ, ਪੰਜ ਪੈਸੇ ਨਾਰੀਅਲ ਇਹ ਤਾਂ ਮੱਥਾ ਟੇਕਿਆ ਹੀ ਟੇਕਿਆ ਤੇ ਸਾਰੀ ਜ਼ਿੰਦਗੀ ਦੇ ਉਚਾਰਨ ਕੀਤੀ ਗੁਰਬਾਣੀ ਇਹ ਸਤਿਕਾਰ ਦੇ ਨਾਲ ਸੌਂਪੀ ਗਈ ਹੈ ਤੇ ਜਿਸ ਥਾਂ ਤੇ ਬਾਣੀ ਸੌਂਪੀ ਗਈ, ਜਿਸ ਥਾਂ ਤੇ ਦਰਗਾਹੀ ਗੁਰਤਗ ਦੀ ਸੌਂਪੀ ਗਈ, ਬਾਣੀ ਦੇ ਸਹਿਤ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਮਸਕਾਰ ਕਰ ਦਿੱਤੇ। ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਗ ਦੀ ਚੌਥੇ ਪਾਤਸ਼ਾਹ ਨੂੰ ਸੌਂਪ ਦਿੱਤੀ, ਸਭ ਤੋਂ ਪਹਿਲਾਂ ਆਪ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਫਿਰ ਸਾਰੇ ਸਿੱਖਾਂ ਨੂੰ ਸੰਗਤਾਂ ਨੂੰ ਬੇਨਤੀ ਕੀਤੀ ਕਿ ਭਾਈ ਤੁਸੀਂ ਹੁਕਮ ਕੀਤਾ ਕਿ ਤੁਸੀਂ ਵੀ ਨਮਸਕਾਰ ਕਰੋ, ਅੱਜ ਤੋਂ ਬਾਅਦ ਚੌਥੇ ਥਾਂ ਤੇ ਗੁਰੂ ਨਾਨਕ ਦਾ ਸਰੂਪ ਰਾਮਦਾਸ ਜੀ ਹੋਣਗੇ, ਇਹਨਾਂ ਨੂੰ ਅੱਜ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਕਿਹਾ ਜਾਏਗਾ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਹੁਕਮ ਕੀਤਾ, ਆਪ ਮੱਥਾ ਟੇਕਣ ਤੋਂ ਬਾਅਦ ਕਿਹਾ, ਦੋਨੇ ਬੇਟੇ ਹਾਜ਼ਰ ਸਨ ਬਾਬਾ ਮੋਹਨ ਜੀ ਤੇ ਮੋਹਰੀ ਜੀ, ਕਿ ਨਮਸਕਾਰ ਕਰੋ। ਬਾਬਾ ਮੋਹਰੀ ਜੀ ਨੇ ਤਾਂ ਇੱਕ ਛਿਨਮਨੀ ਲਾਇਆ, ਪਿਤਾ ਮਹਾਰਾਜ ਦਾ ਹੁਕਮ ਮੰਨ ਕੇ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ। ਤੇ ਜਦੋਂ ਬਾਬਾ ਮੋਹਨ ਜੀ ਵੱਲ ਵੇਖਿਆ, ਉਹ ਝੁਕੇ ਨਾ, ਮੱਥਾ ਟੇਕਣ ਵਾਸਤੇ ਤਿਆਰ ਨਾ ਹੋਏ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਬੇਟਾ ਇਹ ਸੰਸਾਰਕ ਰਿਸ਼ਤੇਦਾਰੀ ਸਮਝਣ ਦਾ ਸਮਾਂ ਨਹੀਂ, ਇਹ ਨਿਰੰਕਾਰ ਦੀ ਜੋਤ ਹੈ, ਇਹ ਗੱਦੀ ਤੁਰਾਂ ਤੋਂ ਆਈ ਹੈ, ਤੇਰੀ ਕਲਿਆਣ ਇਹਦੇ ਵਿਚ ਹੈ ਬੇਟਾ। ਚਾਹੀਦਾ ਤਾਂ ਇਹ ਸੀ ਵੀ ਤੂੰ ਦੁਬਾਰੇ ਨਾ ਕਹਾਉਂਦਾ, ਪਰ ਕੋਈ ਬਾਤ ਨੀ, ਜੇ ਥੋੜੀ ਬਹੁਤ ਤੇਰੀ ਢਿੱਲ ਹੋਈ ਹੈ ਤੇ ਇਸ ਨੂੰ ਮਨ ਚੋ ਸ਼ੰਕਾ ਕੱਢ ਦੇ, ਜੇ ਕੋਈ ਮਨ ਚ ਆ ਗਈ ਹੈ, ਨਮਸਕਾਰ ਕਰ ਇਹਨਾਂ ਨੂੰ, ਮੇਰੇ ਥਾਂ ਤੇ ਹੁਣ ਇਹ ਚੌਥੇ ਥਾਂ ਤੇ ਗੁਰੂ ਬਣੇ ਨੇ, ਇਹ ਗੁਰੂ ਨਾਨਕ ਨੇ, ਗੁਰੂ ਅੰਗਦ ਸਾਹਿਬ ਨੇ, ਤੇ ਮੇਰੇ ਸ਼ਰੀਰ ਸਮਾਪਤ ਹੋਣ ਤੋਂ ਬਾਅਦ ਇਹ ਅਮਰਦਾਸ ਦਾ ਰੂਪ ਵੀ ਇਹੀ ਹਨ, ਇਸ ਕਰਕੇ ਇਹਨਾਂ ਨੂੰ ਮੱਥਾ ਟੇਕ। ਉਸ ਨੇ ਸਾਧ ਸਿੰਘ ਜੀ ਇਨਕਾਰ ਕਰ ਦਿੱਤਾ, ਕੱਲਾ ਇਨਕਾਰ ਹੀ ਨਹੀਂ ਕੀਤਾ, ਈਰਖਾ ਕੀਤੀ, ਬਖੀਲੀ ਕੀਤੀ। ਅਰ ਇਹ ਦਰਜ ਹੈ ਪਾਵਨ ਬਾਣੀ ਬਾਬਾ ਸੁੰਦਰ ਜੀ ਦੀ ਰਸਨਾ ਚੋ ਉਚਾਰਨ ਕੀ ਰਾਮਕਲੀ ਸਦ ਵਿਚ ਵੀ ਪੜ੍ਹ ਸਕਦੇ ਹੋ, ਕੋਈ ਕਰ ਬਖੇਲੀ ਨਿਵੇ ਨਾਹੀ। ਇਹ ਸਤਿਗੁਰੂ ਆਣ ਨਿਵਾਇਆ, ਬਖੀਲੀ ਕੀਤੀ, ਈਰਖਾ ਕੀਤੀ, ਔਰ ਕੁਝ ਬਚਨ ਵੀ ਐਸੇ ਬੋਲੇ ਜਿਹੜੇ ਉਸ ਪਰੇ ਦੇ ਵਿਚ ਬੋਲਣ ਵਾਲੇ ਨਹੀਂ ਸਨ। ਈਰਖਾ ਦੇ ਬਚਨ ਜਦੋਂ ਬੋਲਣ ਲੱਗਦਾ ਕੋਈ ਗੁੱਸੇ ਦੇ ਵਿਚ ਹੋਵੇ, ਦਵੈਸ਼ ਵਿਚ ਹੋਵੇ, ਉਹ ਆਪਣੇ ਆਪ ਸੰਭਲ ਨਹੀਂ ਸਕਦਾ, ਸ਼ਬਦਾਂ ਵਿਚ ਕੁਤਾਹੀ ਕਰਦਾ, ਜਿੰਨਾ ਵੱਧ ਬੋਲੇਗਾ ਉਨੀਆਂ ਵੱਧ ਗਲਤੀਆਂ ਕਰਦਾ ਜਾਏਗਾ, ਕੁਛ ਲੋੜ ਤੋਂ ਵੱਧ ਬੋਲ ਗਿਆ। ਈਰਖਾ ਦਵੈਸ਼ ਕੀਤੀ, ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਬੇਟਾ ਤੂੰ ਇਹ ਗੁਰੂ ਨਾਨਕ ਦੀ ਗੱਦੀ ਦੀ ਤੋਹੀਨ ਕੀਤੀ ਹੈ, ਤੂੰ ਇੱਕ ਪਿਤਾ ਦਾ ਨਿਰਾਦਰ ਤਾਂ ਕੀਤਾ ਹੀ ਹੈ ਬਚਨ ਨਾ ਮੰਨ ਕੇ, ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਦਾ ਵੀ ਨਿਰਾਦਰ ਕਰਨ ਦਾ ਦੋਸ਼ੀ ਹੈ, ਇਸ ਕਰਕੇ ਇਹਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ। ਇਹਦੀ ਸਜ਼ਾ ਇਹ ਹੋਵੇਗੀ, ਜਿਸ ਈਰਖਾ ਦੇ ਵਿਚ ਤੂੰ ਆ ਕਰਕੇ ਮੱਥਾ ਨਹੀਂ ਟੇਕਿਆ, ਹੁਣ ਸਾਰੀ ਜ਼ਿੰਦਗੀ ਇਸ ਈਰਖਾ ਦੀ ਅੱਗ ਦੇ ਵਿਚ ਤਪਦਾ ਰਹੇਗਾ, ਸੜਦਾ ਰਹੇਗਾ, ਅੰਦਰ ਤੋਂ ਸ਼ਾਂਤੀ ਨਹੀਂ ਆਏਗੀ। ਇਹ ਬਚਨ ਕਰ ਦਿੱਤੇ। ਉਸ ਤੋਂ ਬਾਅਦ ਸਿੱਖ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਹੈ, ਸੰਗਤਾਂ ਚ ਬੜਾ ਵੈਰਾਗ ਹੈ, ਤੇ ਬਾਬਾ ਮੋਹਨ ਜੀ ਰਾਤ ਆਰਾਮ ਕਰਨ ਵਾਸਤੇ ਗਏ ਹੈ ਪਰ ਪਿਤਾ ਦੇ ਬੋਲ ਕੰਨਾਂ ਵਿਚ ਗੂੰਜੀ ਜਾਂਦੇ ਹੈ। ਉਸੇ ਛਿਣ ਤੋਂ ਅੰਦਰ ਇੱਕ ਐਸੀ ਤਪਸ਼, ਇੱਕ ਐਸੀ ਜਲਨ ਪੈਦਾ ਹੋ ਗਈ ਕਿ ਰਾਤ ਨੂੰ ਨੀਂਦ ਨਹੀਂ ਆਈ, ਰਾਤ ਬੜੀ ਔਖੀ ਲੰਘੀ। ਸੋਚਦੇ ਨੇ ਮਨਾ ਕਿ ਰਾਤ ਇੰਨੀ ਔਖੀ ਲੰਘੀ ਹੈ, ਜ਼ਿੰਦਗੀ ਪੂਰੀ ਕਿਵੇਂ ਲੰਘੇਗੀ, ਬਹੁਤ ਬੁਰਾ ਹੋਇਆ। ਗੁਰੂ ਅਮਰਦਾਸ ਮਹਾਰਾਜ ਦੇ ਚਰਨ ਫੜ ਕੇ ਅਗਲੀ ਸਵੇਰ ਆ ਕੇ ਬਾਬਾ ਮੋਹਨ ਜੀ ਕਹਿਣ ਲੱਗੇ, ਪਿਤਾ ਜੀ ਮੈਂ ਤੁਹਾਡੀ ਸ਼ਰਨ ਵਿਚ ਆ, ਮੇਰੀ ਭੁੱਲ ਬਖਸ਼ ਦਿਓ। ਕਹਿਣ ਲੱਗੇ, ਬੇਟਾ ਹੁਣ ਤੀਰ ਕਮਾਨੋਂ ਨਿਕਲ ਗਿਆ, ਵਾਪਸ ਨਹੀਂ ਆਏਗਾ, ਸਮਾਂ ਨਿਕਲ ਗਿਆ। ਉਹ ਸਮਾਂ ਉਹੀ ਸੀ ਗੁਰਤਾ ਗੱਦੀ ਦੇਣ ਵੇਲੇ। ਕਹਿਣ ਲੱਗੇ, ਪਿਤਾ ਜੀ ਮੈਨੂੰ ਤਾਂ ਰਾਤ ਬੜੀ ਔਖੀ ਨਿਕਲੀ ਹੈ, ਜੇ ਮੈਂ ਭੁੱਲ ਕੀਤੀ ਹੈ ਤਾਂ ਪਿਤਾ ਜੀ ਗੁਰੂ ਘਰ ਦਾ ਇਹ ਵੀ ਤੇ ਧਰਮ ਹੈ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਆਪਣਾ ਇਹ ਬਿਰਧ ਪਾਲੋ, ਮੈਂ ਥੋੜੀ ਸ਼ਰਨਾਗਤ ਆ ਗਏ, ਸ਼ਰਨ ਪਾਲਕ ਹੋ ਤੁਸੀਂ। ਕਹਿਣ ਲੱਗੇ, ਹਾਂ ਇਹ ਗੁਰੂ ਨਾਨਕ ਦੀ ਗੱਦੀ ਹੈ, ਸ਼ਰਨ ਪਾਲਕ ਵਾਲੀ ਜਿਹੜੀ ਬਾਤ ਹੈ ਇਹਨੂੰ ਥੋੜਾ ਜਿਹਾ ਸਮਾਂ ਲੱਗੇਗਾ, ਤੇਰਾ ਸ਼ਰਨ ਆਉਣਾ ਪ੍ਰਵਾਨ ਹੈ। ਤੇ ਹੁਣ ਤੈਨੂੰ ਇੱਕ ਗੱਲ ਦੱਸਦੇ ਆ, ਤੇਰੇ ਪੁੱਤਰ ਦੀ ਡਿਊਟੀ ਲਾ ਦਿੱਤੀ ਹੈ, ਉਹ ਬਾਣੀ ਸੰਗ੍ਰਹਿ ਉਸਨੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਤੇ ਜੋ ਅਸੀਂ ਉਚਾਰਨ ਕੀਤੀ ਹੈ ਸਾਰੀ ਬਾਣੀ ਲਿਖਣ ਦੀ ਡਿਊਟੀ ਕਰ ਰਿਹਾ, ਤੇ ਉਹਦੀ ਡਿਊਟੀ ਹੈ ਚੌਥੇ ਜਾਮੇ ਦੀ ਬਾਣੀ ਵੀ ਸਾਰੀ ਲਿਖੇਗਾ। ਬੇਟਾ ਇਹ ਪੋਥੀਆਂ ਤੇਰੀ ਸੰਭਾਲ ਵਿਚ ਰਹਿਣਗੀਆਂ, ਤੇਰੇ ਪੁੱਤਰ ਨੇ ਲਿਖੀਆਂ ਨੇ, ਇਹ ਪੋਥੀਆਂ ਹੀ ਤੈਨੂੰ ਬਖਸ਼ਾਉਣਗੀਆਂ। ਜਿਸ ਵੇਲੇ ਗੁਰਤਾ ਗੱਦੀ ਪੰਜਵੀਂ ਪੀੜ੍ਹੀ ਵਿਚ ਚਲੀ ਗਈ, ਹੁਣ ਤਾਂ ਤੂੰ ਇਹਨਾਂ ਦੇ ਪੈਰੀ ਨਹੀਂ ਡਿੱਗਿਆ, ਹੁਣ ਆਪ ਸ਼ਾਂਤ ਹੋਣ ਵਾਸਤੇ, ਸ਼ਾਂਤੀ ਪ੍ਰਾਪਤ ਕਰਨ ਵਾਸਤੇ ਇਹਨਾਂ ਦੇ ਪੁੱਤਰ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨਗੇ, ਉਸ ਤੋਂ ਪਹਿਲਾਂ ਇਹਨਾਂ ਪੋਥੀਆਂ ਦੀ ਲੋੜ ਪਏਗੀ, ਪੋਥੀਆਂ ਤੇਰੇ ਕੋਲ ਹੋਣਗੀਆਂ, ਇਹ ਕਾਰਜ ਦੇ ਵਿਚ ਉਸ ਵੇਲੇ ਆਪਣੀ ਭੁੱਲ ਬਖਸ਼ਾ ਲਈ, ਜਦੋਂ ਉਹਨਾਂ ਦੇ ਚਰਨ ਸਪਰਸ਼ ਕਰੇਗਾ, ਨਾਨਕ ਤਿਸ ਜਨ ਕੀ ਪੂਜੋ ਸਦ ਪੈਰਾ, ਉਸ ਵੇਲੇ ਇਹ ਨਾ ਸੋਚੀ ਮੇਰਾ ਸਕਾ ਭਾਣਜਾ ਹੈ, ਸੰਸਾਰਕ ਰਿਸ਼ਤੇਦਾਰੀ ਸਮਝੇਗਾ, ਭਲਾ ਨਹੀਂ ਹੋਏਗਾ, ਸ਼ਾਂਤੀ ਨਹੀਂ ਆਏਗੀ, ਉਸ ਵੇਲੇ ਤੈਨੂੰ ਬੇਟਾ ਸ਼ਾਂਤੀ ਆ ਜਾਏਗੀ। ਇਹ ਬਚਨ ਮੰਨ ਕੇ ਬਾਬਾ ਮੋਹਨ ਜੀ, ਕਿਉਂਕਿ ਜਦੋਂ ਸੁਰਤ ਹੇਠਾਂ ਉਤਰਦੀ ਸੀ ਤੜਫਦੇ ਸਨ, ਜਲਨ ਹੁੰਦੀ ਸੀ, ਉਹ ਬਹੁਤਾ ਸਮਾਧੀ ਚ ਰਹਿੰਦੇ ਸਨ, ਸਮਾਧੀ ਚ ਰਹਿ ਰਹਿ ਕੇ ਬਹੁਤ ਵਕਤ ਗੁਜ਼ਾਰਿਆ। ਇਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪ ਜੀ ਨੇ 638 ਸ਼ਬਦ ਉਚਾਰਨ ਕੀਤੇ, ਜਿਹੜੇ ਸਾਰੇ ਸ਼ਬਦ ਸੰਗ੍ਰਹਿ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਦੀ ਚੌ ਗੁਰੂਆਂ ਦੀ ਬਾਣੀ, ਇਹ ਗੋਇੰਦਵਾਲ ਸਾਹਿਬ ਪੋਥੀਆਂ ਦੇ ਰੂਪ ਦੇ ਵਿਚ ਬਾਬਾ ਮੋਹਨ ਜੀ ਦੇ ਕੋਲ ਸਾਧ ਸਿੰਘ ਜੀ ਸੀ। ਗੁਰਤਾ ਗੱਦੀ ਤੇ ਬਿਰਾਜਮਾਨ ਸ੍ਰੀ ਗੁਰੂ ਅਰਜਨ ਦੇਵ ਜੀ ਹੋ ਗਏ। ਜੇ ਕੋਈ ਇਸ ਗੱਲ ਦੀ ਸ਼ੰਕਾ ਕਰੇ, ਇਹ ਕਿਵੇਂ ਹੋ ਸਕਦਾ, ਗੁਰੂਆਂ ਦੀ ਬਾਣੀ ਜਿਹੜੀ ਸੀ ਉਹ ਬਾਬਾ ਮੋਹਨ ਜੀ ਨੂੰ ਕਿਵੇਂ ਸੌਂਪ ਸਕਦੇ ਸੀ, ਐਸਾ ਕੋਈ ਸ਼ੰਕਾ ਕਰ ਸਕ, ਪਰ ਸਿਨਿਮਰ ਬੇਨਤੀ ਹੈ ਗੁਰੂ ਪਿਆਰਿਓ, ਕਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਮਾਲਕ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਖਜ਼ਾਨਾ ਬਾਣੀ ਦਾ ਧੀਰਮਲ ਦੇ ਕੋਲ ਨਹੀਂ ਰਿਹਾ, ਇਸ ਨੂੰ ਕੌਣ ਚੁਟਲਾਏਗਾ? ਐਸੀ ਸ਼ੰਕਾ ਨਿਰਮੂਲ ਹੈ, ਐਸੀ ਕਰਨੀ ਹੀ ਨਹੀਂ ਬਣਦੀ, ਤੇ ਗੁਰੂ ਸਾਹਿਬ ਆਪਣੇ ਬਾਣੀ ਦੇ ਮਾਲਕ ਹਨ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ। ਉਸ ਵੇਲੇ ਹੁਣ ਸਿੱਖਾਂ ਨੇ ਇੱਕ ਦਿਨ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕੁਝ ਲੋਕ ਪ੍ਰਿਥੀ ਚੰਦ ਵਰਗੇ, ਉਹਨਾਂ ਦੇ ਪੱਖੀ ਟੁੱਟੀ ਫੁੱਟੀ ਕਵਿਤਾ ਬਣਾਉਣ ਵਾਲੇ, ਜਿਨ੍ਹਾਂ ਦੀ ਕਵਿਤਾ ਚ ਕੋਈ ਰਸ ਜਾਂ ਵਜ਼ਨ ਨਹੀਂ, ਕੁਝ ਸਿਧਾਂਤਕ ਗੱਲਾਂ ਇਕੱਠੀਆਂ ਕਰਕੇ ਪਿੱਛੇ ਮੋਹਰ ਛਾਪ ਗੁਰੂ ਨਾਨਕ ਦੀ ਲਾਉਂਦੇ ਆ, ਆਉਣ ਵਾਲੇ ਸਮੇਂ ਦੇ ਅੰਦਰ ਬਾਣੀ ਦਾ ਜਿਹੜਾ ਸ਼ੁੱਧਤਾ ਵਾਲਾ ਸਰੂਪ ਹੈ ਉਹ ਨਹੀਂ ਰਹੇਗਾ, ਰਲਗੜ ਹੋ ਜਾਏਗੀ ਸੱਚੇ ਪਾਤਸ਼ਾਹ, ਤੇ ਇਸ ਬਾਣੀ ਨੂੰ ਕਿਰਪਾ ਕਰਕੇ ਸੱਚੇ ਪਾਤਸ਼ਾਹ ਗੁਰੂ ਦੀ ਬਾਣੀ ਗੁਰੂ ਦੀ ਰਹੇ, ਇਹ ਮਨਮਤੀ ਲੋਕਾਂ ਦੀ ਬਾਣੀ ਵਿਚ ਰਲਗੜ ਨਾ ਹੋਵੇ, ਇਹਦੇ ਲਈ ਕੁਛ ਸੋਚੋ। ਜੈਸਾ ਕਿ ਸਤਿਗੁਰੂ ਮਹਾਰਾਜ ਦੇ ਸਾਹਮਣੇ ਇਹ ਬਾਤ ਆਈ ਕਿ ਆਹ ਦੇਖੋ ਜੀ, ਭਾਵੇਂ ਸਿਧਾਂਤਕ ਤੌਰ ਤੇ ਗੱਲਾਂ ਠੀਕ ਲਿਖੀਆਂ ਵੀ ਹਨ, ਪਰ ਗਲਤੀ ਇਹ ਹੈ ਜਿਹੜਾ ਗੁਰੂ ਨਾਨਕ ਦਾ ਨਾਮ ਲਿਖਿਆ, ਦੇ ਦਿਆ ਸੋ ਦੁੱਧ ਬਰਾਬਰ, ਮੰਗ ਗਿਆ ਸੋ ਪਾਣੀ, ਰਗੜ ਝਗੜ ਕੇ ਰੱਤ ਬਰਾਬਰ, ਕਹੋ ਨਾਨਕ ਨਿਰਵਾਣੀ। ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਤਾਂ ਹੈ ਨੀ, ਗੱਲਾਂ ਭਾਵੇਂ ਠੀਕ ਹੋਣ। ਸਤਿਗੁਰੂ ਮਹਾਰਾਜ ਸਾਹਿਬ ਨੇ ਪਹਿਲਾ ਕਾਰਨ ਇਹ ਸੋਚ ਕੇ ਕਾਰਜ ਦੇ ਬਾਰੇ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਬਾਣੀ ਦਾ ਨਿਰਾਲਾ ਸਰੂਪ, ਬਾਣੀ ਦਾ ਵੱਖਰਾ ਸਰੂਪ, ਬਾਣੀ ਦਾ ਆਪਣਾ ਸ਼ੁੱਧ ਸਰੂਪ ਜਿਉਂ ਦਾ ਤਿਉਂ ਕਾਇਮ ਰਹੇ। ਬਾਣੀ ਦੇ ਸ਼ੁੱਧ ਸਰੂਪ ਨੂੰ ਕਾਇਮ ਰੱਖਣ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਦੇਸਾਂ ਪ੍ਰਦੇਸਾਂ ਚ ਹੁਕਮਨਾਮੇ ਲਿਖੇ, ਜਿਹਦੇ ਕੋਲ ਭਾਈ ਇੱਕ ਸ਼ਬਦ ਵੀ ਹੈ ਵੱਡੇ ਗੁਰੂ ਸਾਹਿਬਾਨਾਂ ਦਾ, ਉਹ ਲੈ ਕੇ ਆਓ, ਤੇ ਬਾਦ ਸਤਿਕਾਰ ਉਹਨਾਂ ਨੂੰ ਉਹ ਪੋਥੀ ਵਾਪਸ ਕਰ ਦਿੱਤੀ ਜਾਏਗੀ, ਜੇ ਕਿਸ ਕੋਲ ਪੋਥੀ ਹੈ, ਹੁਕਮਨਾਮਾ ਇੱਕ ਸ਼ਬਦ ਹੈ ਸਿਰੋ ਪੌਦੇ ਕਿਵੇਂ ਦਾ ਕਰ ਦਿੱਤਾ ਜਾਏਗਾ, ਉਂਜ ਵੀ ਉਚਾਰਨ ਕਰਨਾ ਚਾਹੁੰਦੇ ਮਹਾਰਾਜ ਸਾਹਿਬ ਜਿਵੇਂ ਦਸਵੇਂ ਜਾਮੇ ਚ ਅੱਖਰ ਅੱਖਰ ਉਚਾਰਨ ਕਰਨੇ ਕਰ ਸਕਦੇ ਸੀ, ਕੋਈ ਸ਼ੰਕਾ ਨਹੀਂ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਜਿੱਥੇ ਤੱਕ ਸਰੇ ਉੱਥੇ ਤੱਕ ਐਸੀ ਰੂਹਾਨੀਅਤ ਸ਼ਕਤੀ ਨੂੰ ਨਹੀਂ ਸਨ ਵਰਤੇ। ਤੇ ਸਤਿਗੁਰੂ ਮਹਾਰਾਜ ਨੇ ਦੇਸਾਂ ਪ੍ਰਦੇਸਾਂ ਹੁਕਮਨਾਮੇ ਲਿਖੇ। ਤੇ ਇੱਧਰ ਫਿਰ ਦੂਸਰਾ ਪੱਖ ਜੁੜਦਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਭਾਈ ਇਹ ਬਾਣੀ ਦਾ ਵੱਡਾ ਖਜ਼ਾਨਾ ਜਿਹੜਾ ਹੈ ਉਹ ਸਾਡੇ ਨਾਨਕੇ ਘਰ ਪਿਆ, ਵੱਡੇ ਮਾਮਾ ਜੀ ਸਤਿਕਾਰਯੋਗ ਨੇ, ਇਹ ਉਹਨਾਂ ਦੇ ਕੋਲ ਚੌਂਕ ਹੈ ਵੀ ਉਹ ਬਾਣੀ ਲੈ ਕੇ ਇੱਥੇ ਆਈ ਜਾਵੇ, ਉਸ ਤੋਂ ਬਾਅਦ ਫਿਰ ਬਾਣੀ ਦਾ ਸੰਗ੍ਰਹਿ ਕਰਕੇ ਇਕੱਠਾ ਸਰੂਪ ਤਿਆਰ ਕੀਤਾ ਜਾ ਸਕਦਾ। ਸਿੱਖ ਸੰਗਤਾਂ ਦੇ ਨਾਲ ਵਿਚਾਰ ਆਰੰਭ ਹੋਈ ਤਾਂ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਖੜੇ ਹੋ ਗਏ, ਇਤਿਹਾਸ ਦੇ ਵੀ ਜ਼ਿਕਰ ਹੈ। ਕਹਿਣ ਲੱਗੇ ਮਹਾਰਾਜ ਮੈਨੂੰ ਆਗਿਆ ਦਿਓ। ਭਾਈ ਗੁਰਦਾਸ ਜੀ ਉੱਠੇ ਪਹਿਲਾਂ, ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਆਗਿਆ ਦਿਓ। ਕਿਉਂ? ਉਹਨਾਂ ਨੂੰ ਇਹ ਸੀ ਵੀ ਮੇਰੀ ਆਪਣਾ ਸ਼ਰੀਕਾ ਕਬੀਲਾ ਹੈ, ਗੁਰੂ ਅਮਰਦਾਸ ਜੀ ਦੇ ਸਕੇ ਭਰਾ ਈਸ਼ਰਦਾਸ ਦੇ ਪੁੱਤਰ ਸੀ ਭਾਈ ਗੁਰਦਾਸ ਜੀ, ਤਾਂ ਚਾਚਿਓ ਅਸੀਂ ਭਰਾ ਜਾ ਕੇ ਮੋਹਨ ਜੀ ਦੇ ਕੋਲ ਮਹਿਲ ਆਇਆ, ਉਹਨਾਂ ਕੋਈ ਵੱਡੀ ਬਾਤ ਨੀ, ਮੈਨੂੰ ਜਵਾਬ ਨਹੀਂ ਦੇਣਗੇ। ਗੁਰੂ ਸਾਹਿਬ ਨੇ ਸੋਚਿਆ ਕਿ ਜੋ ਗੁਰੂਆਂ ਦਾ ਹੁਕਮ ਹੋਇਆ ਹੈ, ਇਸ ਬਾਣੀ ਦੇ ਪਿੱਛੇ ਤਾਂ ਕੁਛ ਇਤਿਹਾਸ ਹੈ, ਇਸ ਬਾਣੀ ਦੇ ਪਿੱਛੇ ਕਿਸੇ ਨੂੰ ਸ਼ਾਂਤੀ ਦਿੱਤੀ ਜਾਣੀ ਹੈ, ਬਾਣੀ ਲਿਆਉਣ ਦਾ ਹੀ ਮਸਲਾ ਨਹੀਂ। ਪਰ ਕਹਿਣ ਲੱਗੇ ਚਲੋ ਇਹਨਾਂ ਦੇ ਮਨ ਦਾ ਸੰਸਾ ਦੂਰ ਹੋ ਜਾਏਗਾ। ਭਾਈ ਗੁਰਦਾਸ ਜੀ ਗਏ, ਯਤਨ ਕੀਤਾ, ਆਵਾਜ਼ਾਂ ਮਾਰੀਆਂ, ਬਾਬਾ ਮੋਹਨ ਜੀ ਸਮਾਧੀ ਉਹਨੇ ਖੋਲੀ ਤੇ ਆਵਾਜ਼ਾਂ ਮਾਰ ਕੇ ਵਾਪਸ ਆ ਗਏ। ਮਹਾਰਾਜ ਕਹਿੰਦੇ ਭਾਈ ਸਾਹਿਬ ਖਾਲੀ ਆ ਗਏ। ਕਹਿੰਦੇ ਮਹਾਰਾਜ ਆਵਾਜ਼ਾਂ ਬੜੀਆਂ ਮਾਰੀਆਂ, ਸੁਣਿਆ ਹੀ ਨਹੀਂ, ਸਵਾਦੀ ਨਹੀਂ ਖੋਲੀ, ਦਰਵਾਜ਼ਾ ਨਹੀਂ ਖੋਲਿਆ, ਖਿੜਕੀ ਨਹੀਂ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਜਾਣਾ ਮੈਂ। ਮਹਾਰਾਜ ਨੇ ਕਿਹਾ ਵੀ ਦੇਖੋ, ਸਿੱਖ ਨੂੰ ਜਦੋਂ ਗੁਰੂ ਹੁਕਮ ਕਰੇ ਇਹ ਬਾਤ ਤਾਂ ਵਾਜਿਬ ਹੈ, ਪਰ ਸਿੱਖ ਆਪਣੇ ਆਪ ਤੇ ਬਾਬਾ ਬੁੱਢਾ ਸਾਹਿਬ ਵੀ ਤਸੱਲੀ ਕਰਿਆ ਹੁਣ ਕੋਈ ਬਾਤ ਨਹੀਂ, ਪੋਥੀਆਂ ਤਾਂ ਉਹਨੂੰ ਹੀ ਮਿਲਣੀਆਂ ਜਿਹਨੂੰ ਦਰਗਾਹ ਤੋਂ ਲਿਖਿਆ ਹੋਇਆ, ਡਿਊਟੀ ਜਿਹਦੀ ਆ ਉਹੀ ਲੈ ਸਕੇਗਾ। ਪਰ ਚਲੋ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਲਿਆਓ, ਜੇ ਕਾਰਜ ਕਰੋ ਹੋਰ ਕੀ ਚਾਹੀਦਾ। ਬਾਬਾ ਬੁੱਢਾ ਸਾਹਿਬ ਗਏ, ਆਵਾਜ਼ਾਂ ਮਾਰੀਆਂ ਨਹੀਂ ਸੁਣੀਆਂ, ਚੁਬਾਰੇ ਚੜ ਗਏ ਤੇ ਚੁਬਾਰੇ ਚੜ ਕੇ ਬਾਬਾ ਬੁੱਢਾ ਸਾਹਿਬ ਨੇ ਦਰਵਾਜ਼ਾ ਖੜਕਾਇਆ, ਨਹੀਂ ਹੋਇਆ ਤਾਂ ਉਸ ਵੇਲੇ ਚਗਾਠ ਪੁੱਟ ਲਈ। ਕੁਛ ਇੱਟਾਂ ਵੀ ਲਿਖਿਆ ਵੀ ਇੱਟਾਂ ਵੀ ਕੁਝ ਪੁੱਟੀਆਂ ਗਈਆਂ, ਅੰਦਰ ਜਾ ਵੜੇ। ਇਹ ਖੜਾਕ ਹੁੰਦਾ ਸੁਣ ਕੇ, ਸ਼ੋਰ ਸ਼ਰਾਬਾ ਹੁੰਦਾ ਸੁਣ ਕੇ, ਗੁਰੂ ਅਮਰਦਾਸ ਦੇ ਛੋਟੇ ਪੁੱਤਰ ਬਾਬਾ ਮੋਹਰੀ ਜੀ ਦੌੜ ਕੇ ਆਏ। ਬਾਬਾ ਬੁੱਢਾ ਸਾਹਿਬ ਦੇ ਕੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਬਹੁਤ ਅਨਰਥ ਹੋ ਜਾਏਗਾ, ਤੁਸੀਂ ਵੀ ਬਚਨ ਸਿੱਧੀ ਹੈ ਤੇ ਇਹ ਵੀ ਦਰਵਾਜ਼ਾ ਦਾ ਰੂਪ ਹੈ ਭਰਾ ਮੇਰਾ, ਬਚਨ ਇਹਨੇ ਜੋ ਕਰਤਾ ਉਹ ਵੀ ਪੂਰਾ ਹੋਣਾ, ਜੋ ਤੁਸੀਂ ਕਰਤਾ ਉਹ ਵੀ ਪੂਰਾ ਹੋਣਾ, ਨੁਕਸਾਨ ਹੋ ਜਾਏਗਾ, ਇਸ ਕਰਕੇ ਮਹਾਰਾਜ ਕਿਰਪਾ ਕਰੋ, ਤੁਸੀਂ ਇਹਨਾਂ ਨੂੰ ਕੁਛ ਨਾ ਕਹੋ, ਸਮਾਧੀ ਦੇ ਅੰਦਰ ਆਪਣੀ ਮਰਜ਼ੀ ਨਾਲ ਖੋਲਣਗੇ, ਤੁਸੀਂ ਵਾਪਸ ਮੁੜ ਜਾਓ। ਬਾਬਾ ਬੁੱਢਾ ਸਾਹਿਬ ਵੀ ਮੁੜਿਆ ਏ, ਮਹਾਰਾਜ ਕਹਿੰਦੇ ਭਾਈ ਬੁੱਢਾ ਸਾਹਿਬ ਜੀ ਮੁੜਿਆ ਏ ਵਾਪਸ। ਕਹਿੰਦੇ ਮਹਾਰਾਜ ਮੈਂ ਤਾਂ ਅੰਦਰ ਵੀ ਚਲਿਆ ਗਿਆ ਸੀ ਪਰ ਸਮਾਧੀ ਨਹੀਂ ਖੋਲੀ ਉਹਨਾਂ ਨੇ। ਮਹਾਰਾਜ ਕਹਿੰਦੇ ਭਾਈ ਸੰਗਤ ਜੀ ਹੋਰ ਵੀ ਕਿਸੇ ਕੋਈ ਸਿੱਖ ਜਾਣਾ ਚਾਹੁੰਦਾ ਜੇ ਲਿਆ ਸਕਦਾ। ਫਿਰ ਸਾਰਿਆਂ ਨੂੰ ਸਮਝ ਆ ਗਈ ਬਾਤ, ਕਹਿਣ ਲੱਗੇ ਮਹਾਰਾਜ ਇਹ ਤਾਂ ਕਾਰਜ ਤੁਹਾਡਾ ਹੀ ਹੈ, ਜਿਸ ਕਾ ਕਾਰਜ ਤਿਨਹੀਂ ਕਿਹਾ ਮਾਨਸ ਕਿਹਾ ਵਿਚਾਰ ਆਰਾਮ। ਕਹਿੰਦੇ ਫਿਰ ਸੰਗਤ ਦੀ ਆ ਗਿਆ, ਫਿਰ ਮੈਂ ਉੱਥੇ ਲੈਣ ਵਾਸਤੇ ਜਾਵਾਂ। ਤੇ ਸਾਰੀ ਸੰਗਤ ਵੀ ਤਿਆਰ ਹੋਈ, ਕੇਵਲ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਮਾਤਾ ਗੰਗਾ ਜੀ, ਇਹ ਤਾਂ ਰਹੇ ਉੱਥੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਆਪ ਸੱਚੇ ਪਾਤਸ਼ਾਹ ਉਥੋਂ ਚੱਲੇ, ਸੰਗਤਾਂ ਦੇ ਸਮੇਤ ਗੋਇੰਦਵਾਲ ਸਾਹਿਬ ਪਹੁੰਚੇ। ਗੋਇੰਦਵਾਲ ਸਾਹਿਬ ਪਹੁੰਚ ਕੇ ਪਹਿਲਾਂ ਬੌਲੀ ਸਾਹਿਬ ਇਸ਼ਨਾਨ ਕੀਤਾ, ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਜਦੋਂ ਸਮਾਪਤ ਕੀਤਾ, ਇਤਿਹਾਸ ਵਿੱਚ ਜ਼ਿਕਰ ਹੈ ਕਿ ਗੁਰੂ ਅਮਰਦਾਸ ਜੀ ਪ੍ਰਤੱਖ ਰੂਪ ਵਿੱਚ ਪ੍ਰਗਟ ਤੇ ਹੱਥ ਰੱਖਿਆ ਤੇ ਮਹਾਰਾਜ ਦੇ ਅੱਖਾਂ ਦੇ ਵਿੱਚੋਂ ਵੈਰਾਗ ਦੇ ਅੰਸੂ ਗਏ, ਨਮਸਕਾਰ ਕੀਤੀ, ਦਰਸ਼ਨ ਕਰਕੇ ਗਦਗਦ ਹੋਏ, ਵੈਰਾਗ ਦੇ ਨਾਲ ਗਲਾ ਭਰ ਆਇਆ। ਕਹਿਣ ਲੱਗੇ ਬੇਟਾ ਜਿਸ ਕਾਰਜ ਲਈ ਆਇਆ ਇਸ ਕਾਰਜ ਦੀ ਸਫਲਤਾ ਹੋਏਗੀ, ਪਰ ਇੱਕ ਗੱਲ ਦਾ ਧਿਆਨ ਰੱਖੀ ਕਿ ਮੋਹਨ ਮੇਰਾ ਪੁੱਤਰ ਜਿਹੜਾ ਉਹ ਕ੍ਰੋਧ ਦੇ ਵਸ ਖੋਟੇ ਵਚਨ ਬੋਲੇਗਾ, ਆਪਣਾ ਅਪਮਾਨ ਸਹਿ ਲਈ ਪਰ ਕਾਰਜ ਕਰਕੇ ਜਾਣਾ। ਮਹਾਰਾਜ ਤੁਹਾਡੀ ਕਿਰਪਾ ਚਾਹੀਦੀ ਹੈ, ਇਥੋਂ ਅਸੀਸ ਲੈ ਕੇ ਸਤਿਗੁਰੂ ਮਹਾਰਾਜ ਸਾਹਿਬ ਉਸੇ ਬੈਰਾਗ ਦੀ ਅਵਸਥਾ ਵਿਚ ਬਾਬਾ ਮੋਹਨ ਜੀ ਦੇ ਚੋਲੀ ਗਲੀ ਹੈ ਉਹਦੇ ਵਿਚ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਬੈਠ ਗਏ, ਹੱਥ ਵਿਚ ਤਮੂਰਾ ਲਿਆ ਤੇ ਜਿਸ ਵੇਲੇ ਸੰਗੀਤ ਅਲਾਪਣ ਲੱਗੇ, ਸੰਗਤਾਂ ਨੂੰ ਪਤਾ ਲੱਗਿਆ ਕੋਈ ਚਾਦਰਾਂ ਗਲੀਚੇ ਵਿਛਾਈਆਂ ਲੈ ਕੇ ਆ ਗਏ ਮਹਾਰਾਜ ਸਾਹਿਬ ਦੇ ਬੈਠਣ ਵਾਸਤੇ। ਮਹਾਰਾਜ ਕਹਿੰਦੇ ਨਹੀਂ ਗੁਰੂ ਪਿਆਰੇ, ਉਹ ਤੁਹਾਡੀ ਇਹ ਪ੍ਰੇਮ ਦੀ ਭੇਟਾ ਵਿਛਾਉਣੇ ਮੈਨੂੰ ਪ੍ਰਵਾਨ, ਪਰ ਅੱਜ ਮੈਂ ਇਸ ਦਰ ਦਾ ਮੰਗਤਾ ਬਣ ਕੇ ਆਇਆ, ਕੁਝ ਮੰਗਣ ਵਾਸਤੇ ਆਇਆ। ਮੰਗਤਿਆਂ ਵਾਸਤੇ ਗਲੀਆਂ ਦੇ ਵਿਚ ਖੜਨਾ ਤਾਂ ਵਾਜਬ ਹੈ, ਉਨ੍ਹਾਂ ਵਾਸਤੇ ਵਿਛਾਈਆਂ ਨਹੀਂ ਕੀਤੀਆਂ ਜਾਂਦੀਆਂ। ਇੰਨੀ ਨਿਮਰਤਾ ਧਾਰੀ ਮਹਾਰਾਜ ਸਾਹਿਬ ਨੇ। ਮਹਾਰਾਜ ਤੁਸੀਂ ਮੰਗਤੇ ਕਿਵੇਂ ਹੋ? ਤੁਸੀਂ ਤਾਂ ਗੁਰੂ ਹੋ, ਦਾਤੇ ਹੋ। ਕਹਿਣ ਲੱਗੇ ਨਹੀਂ, ਮੈਂ ਬਾਣੀ ਲੈਣ ਵਾਸਤੇ ਆਇਆ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਕੀਰਤਨ ਸ਼ੁਰੂ ਕੀਤਾ, ਮੋਹਿਨ ਤੇਰੇ ਉੱਚੇ ਮੰਦਰ। ਇਹ ਮਹਾਰਾਜ ਸਾਹਿਬ ਜੀ ਦੇ ਇਸ ਸ਼ਬਦ ਦਾ ਸੰਬੰਧ ਨਿਰੰਕਾਰ ਪਿਤਾ ਨੂੰ ਕਿਹਾ, ਮੋਹਨ ਸਾਰਿਆਂ ਨੂੰ ਮੋਹਣ ਵਾਲਾ, ਉੱਚੇ ਮੰਦਰ ਸੱਚਖੰਡ ਦਰਬਾਰ ਤੇਰੇ, ਬੈਕੁੰਠ ਧਾਮ ਤੇਰਾ ਉੱਚਾ, ਤੂੰ ਸਾਰਿਆਂ ਤੋਂ ਉੱਚਾ। ਪਰ ਅੰਤਰੀ ਭਾਵ ਦੇ ਅੰਦਰ ਅਰਥ ਰੱਖਣਾ, ਬਾਹਜ ਅਰਥ ਦੇ ਵਿਚ ਇਤਿਹਾਸ ਦੇ ਨਾਲ ਸੰਬੰਧਿਤ ਅਰਥ ਇਹੀ ਹੈ ਜਿਹੜਾ ਦਾਸ ਸਾਹਿਬ ਜੀ ਨੂੰ ਬੇਨਤੀ ਕਰਦਾ। ਬਾਬਾ ਮੋਹਨ ਜੀ ਦੀ ਵਡਿਆਈ ਕੀਤੀ, ਉਸ ਵੇਲੇ ਪਹਿਲੀ ਪੌੜੀ ਇਹ ਸ਼ਬਦ ਦੀ ਉਚਾਰਨ ਕੀਤੀ। ਇਹ ਬਾਬਾ ਮੋਹਨ ਜੀ ਜਿਸ ਥਾਂ ਤੇ ਸਮਾਧੀ ਚ ਸਥਿਤ ਸਨ, ਗੁਰੂ ਸਾਹਿਬ ਨੇ ਕੋਈ ਦਰਵਾਜ਼ਾ ਨਹੀਂ ਖੜਕਾਇਆ, ਆਵਾਜ਼ਾਂ ਨਹੀਂ ਮਾਰੀਆਂ, ਸ਼ਬਦ ਗਾਵਿਆ। ਸ਼ਬਦ ਦੀ ਧੁਨ ਉੱਥੇ ਪਜਾ ਦਿੱਤੀ ਜਿੱਥੇ ਦਸਵਾਂ ਦੁਆਰ ਦੇ ਸਮਾਧੀ ਲੱਗੀ, ਆਵਾਜ਼ ਉੱਥੇ ਸੁਣਨ ਲੱਗ ਗਈ। ਬਾਬਾ ਮੋਹਨ ਜੀ ਹੈਰਾਨ ਹੋਏ ਕਿ ਬਾਣੀ ਦੀ ਆਵਾਜ਼ ਇੱਥੇ ਸੁਣ ਰਹੀ ਹੈ। ਸਮਾਧੀ ਖੁੱਲ ਗਈ, ਸਮਾਧੀ ਖੁੱਲੀ, ਨੇਤਰ ਖੁੱਲੇ, ਆਵਾਜ਼ ਕੰਨਾਂ ਨੇ ਦੱਸਿਆ ਵੀ ਤਾਂ ਗਲੀ ਚੋਂ ਆ ਰਹੀ ਹੈ। ਖਿੜਕੀ ਖੋਲੀ, ਖਿੜਕੀ ਖੋਲ ਕੇ ਜਦੋਂ ਮੂੰਹ ਬਾਹਰ ਨੂੰ ਕੱਢ ਕੇ ਜਦ ਦੇਖਿਆ, ਪਹਿਚਾਣ ਵੀ ਲਿਆ ਵੀ ਮੇਰਾ ਸਕਾ ਭਾਣਜਾ ਹੈ, ਸਕੀ ਭੈਣ ਦਾ ਪੁੱਤਰ ਹੈ, ਬੀਬੀ ਭਾਨੀ ਦਾ। ਪਰ ਕ੍ਰੋਧ ਕ੍ਰੋਧ ਹੀ ਹੁੰਦਾ। ਉਸ ਵੇਲੇ ਕ੍ਰੋਧ ਦੇ ਵੱਸ ਹੋ ਕੇ ਕੋਈ ਫਿੱਕੇ ਤੇ ਕੌੜੇ ਵਚਨ ਬੋਲੇ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ, ਫਿੱਕੇ ਫਿੱਕੀ ਸੋਏ। ਫਿੱਕੇ ਵਚਨ ਫਿੱਕਾ ਬੋਲ ਵਿਗੋਚਣਾ, ਸੁਣ ਮੂਰਖ ਮਨ ਆ ਜਾਣ, ਇੱਕ ਫਿੱਕਾ ਨਾ ਗਲਾਏ, ਇਹ ਹੁਕਮ ਹੈ ਵੀ ਫਿੱਕਾ ਵਚਨ ਨਹੀਂ ਬੋਲਣਾ। ਇਹ ਉਸ ਵੇਲੇ ਫਿੱਕੇ ਵਚਨ ਐਸੇ ਬੋਲੇ, ਕਹਿੰਦੇ ਆਪਣੇ ਪਿਓ ਨੂੰ ਮਾਰ ਕੇ, ਆਪਣੇ ਭਰਾਵਾਂ ਨੂੰ ਘਰੋਂ ਕੱਢ ਕੇ, ਕਹਿੰਦੇ ਹੁਣ ਆ ਗਿਆ ਇੱਥੇ ਕੀ ਸੁੱਖ ਗੁਜ਼ਾਰੇਗਾ। ਇਹ ਵਚਨ ਸੁਣ ਵੀ ਲਏ, ਮਹਾਰਾਜ ਸਾਹਿਬ ਜੀ ਨੇ ਦੁਖਨ ਰੂਪ ਵਚਨਾਂ ਦਾ ਭੁੱਖਨ ਰੂਪ ਬਣਾ ਦਿੱਤਾ। ਇਹ ਦੂਸਰਾ ਸ਼ਬਦ ਦਾ ਸਾਹਸੀ ਪਦ ਗਾਇਨ ਕਰਨਾ ਸ਼ੁਰੂ ਕਰ ਦਿੱਤਾ, ਮੋਹਿਨ ਤੇਰੇ ਵਚਨ ਅਨੂਪ, ਤੇਰੇ ਵਚਨ ਬਹੁਤ ਸੋਹਣੇ ਲੱਗਦੇ ਆ ਮੈਨੂੰ, ਹੋਰ ਸੁਣਾ ਇਹ ਵਚਨ। ਔਰ ਤੇਰੇ ਵਚਨਾਂ ਦੇ ਅੰਦਰ ਗੂੜ ਰਹੱਸ ਵੀ ਹੈ, ਤੇਰੀ ਇਸ ਅਪਜਸ ਦੇ ਵਿਚ ਮੇਰਾ ਜਸ ਲੁਕਿਆ ਹੋਇਆ। ਅੰਤਰੀ ਭਾਵ ਦੇ ਵਿਚ ਕੀ ਹੈ ਕਿ ਅਗਿਆਨ ਸਾਰਿਆਂ ਦਾ ਪਿਤਾ ਹੈ ਸੰਸਾਰ ਦਾ, ਮੈਂ ਆਪਣੀ ਹਿਰਦੇ ਚ ਅਗਿਆਨ ਨੂੰ ਮਾਰ ਦਿੱਤਾ। ਕਾਮ ਕਰੋ ਲੋਭ ਹੰਕਾਰ ਨਾਲ ਹੀ ਜਨਮ ਲੈਂਦੇ ਜਦੋਂ ਕੋਈ ਬੰਦਾ ਪੈਦਾ ਹੁੰਦਾ, ਇਸ ਕਰਕੇ ਇਹ ਭਰਾ ਨ ਕਾਮ ਕਰੋ ਲੋਭ ਹੰਕਾਰ, ਇਹ ਮੈਂ ਘਰੋਂ ਕੱਢ ਦਿੱਤੇ ਹਿਰਦੇ ਚੋਂ। ਤੂੰ ਸੱਚ ਹੀ ਕਿਹਾ, ਝੂਠ ਥੋੜੀ ਕਿਹਾ ਬਾਬਾ ਜੀ। ਇਹ ਸ਼ਬਦ ਸੁਣ ਕੇ ਫਿਰ ਮਨ ਦੇ ਅੰਦਰ ਇਹ ਖਿਆਲ ਪੈਦਾ ਹੋ ਗਿਆ ਵੀ ਇੰਨੀ ਨਿਮਰਤਾ। ਦੂਸਰੀ ਪੌੜੀ ਸਮਾਪਤ ਹੋਈ, ਬਾਬਾ ਮੋਹਨ ਜੀ ਨੇ ਮਨ ਬਣਾ ਲਿਆ ਵੀ ਮੈਨੂੰ ਹੇਠਾਂ ਜਾਣਾ ਚਾਹੀਦਾ, ਵਚਨ ਯਾਦ ਆ ਗਿਆ। ਮਹਾਰਾਜ ਸਾਹਿਬ ਨੇ ਤੀਸਰਾ ਪਦ ਗਾਉਣਾ ਸ਼ੁਰੂ ਕਰ ਦਿੱਤਾ। ਤੀਸਰੇ ਪਦ ਦੇ ਗਾਇਨ ਕਰਦੇ ਕਰਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਪੋਥੀਆਂ ਉੱਪਰ ਤੋਂ ਲੈ ਕੇ ਹੇਠਾਂ ਹਾਜ਼ਰ ਹੋ ਗਿਆ ਬਾਬਾ ਮੋਹਨ ਜੀ, ਤੇ ਚੌਥਾ ਪਦ ਗਾਇਨ ਕੀਤਾ ਤੇ ਇਹਨਾਂ ਬਚਨਾਂ ਦੇ ਵਿੱਚ ਜਣਾ ਦਿੱਤਾ, ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ। ਇਹ ਬਚਨ ਦਰਗਾਹੀ ਨੇ ਜਿਹੜੇ ਕੋਈ ਆਪਣੇ ਬਚਨ ਬਸ ਵਿਚ ਕਰੀ ਬੈਠਾ, ਸੰਸਾਰ ਦਾ ਭਲਾ ਕਰਨਾ ਇਹਨਾਂ ਬਚਨਾਂ ਦੇ ਨਾਲ, ਇਸ ਬਾਣੀ ਦੇ ਨਾਲ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਆਇਆ, ਗੁਰੂ ਸਾਹਿਬ ਜੀ ਉੱਠ ਕੇ ਖੜੇ ਹੋ ਗਏ, ਨਮਸਕਾਰ ਕਰਨਗੇ, ਕਿਉਂਕਿ ਮਾਮਾ ਜੀ ਸੀ, ਪਿਤਾ ਵਰਗਾ ਰਿਸ਼ਤਾ ਹੈ ਕਿ ਨਮਾਨ ਦੇ ਵਾਸਤੇ ਮਾਮੇ ਦਾ ਰਿਸ਼ਤਾ ਕੋਈ ਘੱਟ ਨਹੀਂ, ਦੋ ਵਾਰੀ ਮਾਂ ਮਾਂ ਕਹਿਣ ਤੋਂ ਬਾਅਦ ਮਾਮਾ ਬਣਦਾ। ਇਹ ਉਸ ਵੇਲੇ ਬਾਬਾ ਮੋਹਨ ਜੀ ਪਿੱਛੇ ਹਟ ਕੇ ਕਹਿਣ ਲੱਗੇ, ਐਸਾ ਨਾ ਕਰੋ, ਇਹਨਾਂ ਰਿਸ਼ਤੇਦਾਰੀਆਂ ਦੇ ਹੰਕਾਰ ਕਰਕੇ ਪਹਿਲਾਂ ਹੀ ਮੈਂ ਬਹੁਤ ਦੁੱਖ ਪਾ ਲਿਆ, ਤੁਸੀਂ ਗੁਰੂ ਨਾਨਕ ਦਾ ਸਰੂਪ ਹੋ, ਤੁਸੀਂ ਪਿੱਛੇ ਚਾਰੇ ਗੁਰੂ ਜਿਹੜੇ ਦੇਹਾਂ ਹੋ ਚੁੱਕੇ ਹਨ ਉਹਨਾਂ ਦਾ ਸਰੂਪ ਹੋ, ਪੰਜਵੇਂ ਥਾਂ ਤੇ ਪੋਥੀਆਂ ਚਾਹੀਦੀਆਂ ਹਨ, ਪੋਥੀਆਂ ਦੀ ਇੱਕ ਸ਼ਰਤ ਹੈ। ਕਹਿੰਦੇ ਜੀ ਦੱਸੋ ਕੀ ਸ਼ਰਤ ਹੈ? ਕਹਿੰਦੇ ਤੁਹਾਡੇ ਪੈਰਾਂ ਤੇ ਸਿਰ ਧਰ ਕੇ ਮੱਥਾ ਟੇਕਾਂਗਾ। ਕਹਿਣ ਲੱਗੇ ਜੀ ਇਹ ਕਿਵੇਂ ਹੋ ਸਕਦਾ, ਤੁਸੀਂ ਬਜ਼ੁਰਗ ਹੋ, ਮਾਮਾ ਜੀ ਲੱਗਦੇ ਹੋ। ਕਹਿੰਦੇ ਨਹੀਂ, ਤੁਸੀਂ ਗੁਰੂ ਨਾਨਕ ਦਾ ਸਰੂਪ ਹੋ। ਨਹੀਂ ਪੋਥੀਆਂ ਨਹੀਂ ਮਿਲਣਗੀਆਂ। ਗੁਰੂ ਅਰਜਨ ਦੇਵ ਜੀ ਚੁੱਪ ਕਰ ਗਏ। ਬਾਬਾ ਮੋਹਨ ਜੀ ਨੇ ਚਰਨਾਂ ਤੇ ਸਿਰ ਰੱਖਿਆ, ਨਮਸਕਾਰ ਕੀਤੀ, ਜਿਉਂ ਚਰਨਾਂ ਨੂੰ ਸਪਰਸ਼ ਕੀਤਾ ਉਸੇ ਵੇਲੇ ਹਿਰਦਾ ਐਨ ਸ਼ਾਂਤ ਹੋ ਗਿਆ। ਤਪਤ ਮੈਂ ਠਾਂਡ ਵਰਤਾਈ, ਅਨੰਦ ਪਿਆ ਦੁੱਖ ਨਾਠੇ ਪਾਈ। ਜਨਮ ਮਰਨ ਕੇ ਮਿਟੇਨ ਦੇਸੇ, ਸਾਧੂ ਕੇ ਪੂਰਨ ਉਪਦੇਸੇ, ਐਸੀ ਕਿਰਪਾ ਹੋ ਗਈ ਉਹ ਸਪਰਸ਼ ਕਰਨ ਦੇ ਨਾਲ ਹੀ। ਤਾਂ ਮਹਾਰਾਜ ਸਾਹਿਬ ਦੇ ਹਵਾਲੇ ਚਾਰ ਪੋਥੀਆਂ ਕਰ ਦਿੱਤੀਆਂ। ਉੱਥੇ ਪਾਲਕੀਆਂ ਖਾਸੇ ਲਿਖਿਆ ਹੋਇਆ ਇਤਿਹਾਸ ਵਿੱਚ, ਸਿੱਖਾਂ ਨੇ ਪਹਿਲਾਂ ਪ੍ਰਬੰਧ ਗੁਰੂ ਸਾਹਿਬ ਨੇ ਕਹਿ ਕੇ ਕਰਵਾਇਆ ਸੀ ਵੀ ਭਾਈ ਪੋਥੀ ਸਾਹਿਬ ਵਾਸਤੇ ਪ੍ਰਬੰਧ ਕਰੋ ਪਾਲਕੀ ਦਾ। ਉਹ ਪਾਲਕੀਆਂ ਮੌਜੂਦ ਹੁਣ ਤੱਕ। ਤੇ ਉਹ ਪਾਲਕੀ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੇਖਿਆ ਦੋ ਪਾਲਕੀਆਂ ਆ ਗਈਆਂ, ਮਹਾਰਾਜ ਕਹਿੰਦੇ ਸਿੱਖੋ ਦੂਸਰੀ ਪਾਲਕੀ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਹੈ। ਇੱਕ ਪਾਲਕੀ ਪੋਥੀ ਸਾਹਿਬ ਇਹ ਚ ਆਪ ਜੀ ਬੈਠ ਕੇ ਜਾਓਗੇ। ਮਹਾਰਾਜ ਕਹਿੰਦੇ ਨਹੀਂ ਗੁਰੂ ਕੇ ਪਿਆਰਿਓ, ਪਾਲਕੀ ਇੱਕ ਹੀ ਆਏਗੀ, ਮੈਂ ਸਿਰੇ ਤੱਕ ਚੌਰ ਕਰਦਾ ਜਾਵਾਂਗਾ। ਮਹਾਰਾਜ ਸਾਹਿਬ ਨੇ ਪੋਥੀਆਂ ਪ੍ਰਕਾਰ ਪੋਥੀਆਂ ਸੁਖਾਸਨ ਕਰਕੇ ਉਸ ਪਾਲਕੀ ਵਿਚ ਰੱਖੀਆਂ ਤੇ ਆਪ ਆਪਣੇ ਹੱਥ ਵਿਚ ਚੌਰ ਲਿਆ। ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ ਨੰਗੇ ਪੈਰੀ ਤੁਰ ਕੇ ਗਏ ਹੈ, ਇਤਿਹਾਸ ਦੀ ਗਵਾਹੀ ਹੈ। ਜਿਨ੍ਹਾਂ ਲੋਕਾਂ ਨੇ ਮਰਿਆਦਾ ਵਿਗਾੜ ਕੇ ਆਪਣੀਆਂ ਮਰਿਆਦਾ ਵਿਚ ਇਹ ਲਿਖ ਦਿੱਤਾ ਕਿ ਦੇਖੋ ਜੀ ਜੁੱਤੀ ਪਾ ਕੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜਾ ਸਕਦੇ ਹੈ, ਸ਼ਾਇਦ ਉਹਨਾਂ ਨੂੰ ਇਹ ਲੋੜ ਪਈ ਹੈ ਕਿ ਉਹ ਮੁੱਕਰ ਜਾਣ ਕੇ ਗੋਇੰਦਵਾਲ ਸਾਹਿਬ ਪੋਥੀਆਂ ਹੈ ਹੀ ਨਹੀਂ ਸੀ, ਨਾ ਲੈਣ ਗਏ ਸੀ ਮਹਾਰਾਜ, ਤਾਂ ਕਿ ਉਹਨਾਂ ਦੀ ਗੱਲ ਜਿਹੜੀ ਹੈ ਹੈਂਕੜ ਵਾਲੀ ਇਹ ਠੀਕ ਰਹਿ ਜਾਏ ਵੀ ਜੁੱਤੀਆਂ ਪਾ ਕੇ ਵੀ ਕੋਈ ਮਹਾਰਾਜ ਦੇ ਨਾਲ ਜਾ ਸਕਦਾ। ਸੋ ਇਉਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਨੰਗੇ ਪੈਰੀ ਆਉਣਾ ਇਤਿਹਾਸ ਵਿਚ ਅੰਕਿਤ ਹੈ। ਮਹਾਰਾਜ ਸਾਹਿਬ ਜੀ ਦੀ ਇਸ ਨਿਮਰਤਾ ਅੰਮ੍ਰਿਤਸਰ ਸਾਹਿਬ ਖਬਰਾਂ ਪਹੁੰਚ ਗਈਆਂ, ਇੰਨੀ ਨਿਮਰਤਾ ਕਿ ਪੋਸੀ ਪੋਥੀ ਸਭ ਖਾਸੇ ਪ੍ਰਲਿਆਵਤ, ਆਪ ਗੁਰੂ ਪਨ ਹੀ ਬਿਨ ਆਵਤ। ਪਨ ਹੀ ਨਾਮ ਜੁੱਤੀ ਦਾ, ਜੁੱਤੀ ਤੋਂ ਬਿਨਾਂ ਇਤਿਹਾਸ ਦਾ ਪ੍ਰਮਾਣ ਹੈ, ਜੁੱਤੀ ਤੋਂ ਬਿਨਾਂ ਆ ਰਹੇ ਨ। ਦੋ ਕੋਹਾਂ ਤੇ ਨਿਵਾਸ ਕਰਨਾ, ਥੋੜਾ ਜਾ ਆਰਾਮ ਕੀਤਾ ਉਸ ਵੇਲੇ ਸਾਧ ਜੀ ਸਤਿਗੁਰੂ ਮਹਾਰਾਜ ਸਾਹਿਬ ਨੇ ਸੋਧਰ ਦੀ ਬਾਣੀ ਪੜ੍ਹੀ ਤੇ ਉਧਰ ਖਬਰਾਂ ਕਰ ਦਿੱਤੀਆਂ। ਅੰਮ੍ਰਿਤਸਰ ਸਾਹਿਬ ਦੀਆਂ ਸਾਰੀਆਂ ਸੰਗਤਾਂ, ਬੀਬੀ ਭਾਨੀ, ਮਾਤਾ ਗੰਗਾ ਜੀ, ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਬਾਅਦ ਚ ਗੁਰੂ ਬਣਦੇ ਆ, ਉਦੋਂ ਹਰਗੋਬਿੰਦ ਸਿੰਘ ਸਾਹਿਬਜ਼ਾਦਾ ਵੱਜਦੇ ਸੀ ਗੁਰੂ ਅਰਜਨ ਦੇਵ ਜੀ ਦੇ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਵਾਲਿਆਂ ਨੂੰ ਫੁੱਲਾਂ ਦੀ ਵਰਖਾ ਕਰਦੇ ਹੋਏ ਇੱਕ ਵੱਡੇ ਨਗਰ ਕੀਰਤਨ ਦੀ ਸ਼ਕਲ ਦੇ ਵਿਚ, ਜਲੂਸ ਦੀ ਸ਼ਕਲ ਦੇ ਅੰਦਰ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਪਹੁੰਚੇ ਜਿੱਥੇ 68 ਨਾਮੀ ਘਾਟ ਹੈ। ਦੁੱਖ ਬੰਜਣੀ ਬੇਰ ਸਾਹਿਬ ਦੇ ਨਾਲ ਉੱਥੇ ਮੰਜੀ ਸਾਹਿਬ ਬਣੀ ਹੋਈ ਹੈ, ਉੱਥੇ ਮੱਥੇ ਟੇਕੇ ਜਾਂਦੇ ਨੇ, ਉੱਥੇ ਅੱਜ ਵੀ ਅਖੰਡ ਪਾਠਾਂ ਦੀ ਲੜੀ ਰਹਿੰਦੀ ਹੈ ਹਰ ਵੇਲੇ ਇਸ ਇਜਾਦ ਦੇ ਅੰਦਰ। ਮਹਾਰਾਜ ਸਾਹਿਬ ਉੱਥੇ ਲਿਆ ਕੇ ਪੋਥੀਆਂ ਬਿਰਾਜਮਾਨ ਕਰ ਦਿੱਤੀਆਂ। ਸਿੱਖਾਂ ਨੂੰ ਕਿਹਾ ਕਿ ਤੁਸੀਂ ਸਾਰੀ ਰਾਤ ਕੀਰਤਨ ਕਰਨਾ, ਇਹ ਵੀ ਧਿਆਨ ਰੱਖਣਾ ਜੇ ਬਹੁਤ ਆਦਰ ਯੋਗ ਤੇ ਬੜੀ ਕਮਾਈ ਵਾਲੇ ਗੁਰੂ ਕੇ ਪਿਆਰ ਵਾਲੇ ਸਿੰਘ ਭਾਈ ਰਣਧੀਰ ਸਿੰਘ ਸਾਹਿਬ ਨੇ ਜੇ ਰਹਿਣ ਸਵਾਈ ਕੀਰਤਨ ਸ਼ੁਰੂ ਕੀਤਾ ਨਾ, ਆ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਰਹਿਣ ਸਵਾਈ ਕੀਰਤਨ 68 ਨਾਮੀ ਘਾਟ ਤੇ ਕੀਤਾ ਸੀ। ਇੱਥੋਂ ਰਹਿਣ ਸਵਾਈ ਦਾ ਜਿਹੜਾ ਸਾਹ ਸੀ ਪ੍ਰਥਾ ਚੱਲੀ ਹੈ, ਰਹਿਣ ਸਵਾਈ ਦਾ ਕੀਰਤਨ ਸਿੱਖਾਂ ਦੇ ਵਿੱਚ ਆਰੰਭ ਹੋਇਆ, ਜਿਹੜਾ ਭਾਈ ਸਾਹਿਬ ਨੇ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਅਪਣਾਇਆ ਤੇ ਹੁਣ ਤੱਕ ਬਹੁਤ ਸਾਰੇ ਇਸ ਭਾਈ ਸਾਹਿਬ ਦੇ ਜਥੇਬੰਦੀ ਦੇ ਜਿੰਨੇ ਵੀ ਗੁਰੂ ਕੇ ਪਿਆਰੇ ਨੇ ਉਹ ਰਹਿਣ ਸਵਾਈਆਂ ਕਰਦੇ ਆ ਦੂਰ ਦੂਰ ਜਾ ਕੇ। ਸੋ ਭਾਈ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਪ੍ਰਥਾ ਚਲਾਈ ਹੋਈ ਨੂੰ ਅਪਣਾਇਆ, ਸਾਰੀ ਰਾਤ ਕੀਰਤਨ ਹੋਇਆ। ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਆਪਣੇ ਨਿੱਜ ਸਰੂਪ ਦੇ ਧਿਆਨ ਤੋਂ ਉਥਾਨ ਹੋ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਜਿਸ ਵੇਲੇ ਪੋਥੀ ਸਾਹਿਬ ਦੇ ਦਰਸ਼ਨ ਕੀਤੇ ਉਥੇ ਇੱਕ ਸ਼ਬਦ ਉਚਾਰਨ ਕੀਤਾ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿ ਸਵਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚੇ ਰਲ ਮਿਲ ਭਾਈ, ਇਸ ਖਜ਼ਾਨੇ ਨੂੰ ਖਾਣਾ ਕੀ ਹੈ ਬਾਣੀ ਆਪ ਪੜਿਆ ਕਰਾਂਗੇ, ਖਰਚਣਾ ਕੀ ਹੈ ਹੋਰਾਂ ਨੂੰ ਸੁਣਾਇਆ ਕਰਾਂਗੇ ਪੜ੍ਹ ਕੇ, ਖਾਵਹਿ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਇਹ ਘਾਟਾ ਨੀ ਪਏਗਾ ਬਲਕਿ ਪ੍ਰੇਮ ਵੱਧਦਾ ਹੀ ਜਾਏਗਾ, ਭਗਤੀ ਵੱਧਦੀ ਜਾਏਗੀ, ਗਿਆਨ ਵੱਧਦਾ ਹੀ ਜਾਏਗਾ, ਟੋਟ ਨਾ ਆਵੇ ਵੱਧ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਾਇਆ ਰਲਾਏ, ਉਹ ਇਸ ਖਜ਼ਾਨੇ ਦੇ ਵਿਚ ਰਲਾ ਲੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫੇਰ ਹੁਕਮ ਕੀਤਾ ਭਰੀ ਸੰਗਤ ਦੇ ਅੰਦਰ, ਕਹਿੰਦੇ ਭਾਈ ਕੋਈ ਸਵੱਛ ਜਗ੍ਹਾ ਦੇਖੋ ਜਿਸ ਜਗ੍ਹਾ ਚ ਬੈਠ ਕੇ ਇਹ ਕਾਰਜ ਨੇਪਰੇ ਚੜਿਆ ਜਾਵੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਣੀ ਕਿਵੇਂ ਸੰਗ੍ਰਹਿ ਹੁੰਦੀ ਗਈ ਤੇ ਕਿਵੇਂ ਕਿਵੇਂ ਕਿਹੜੇ ਗੁਰੂ ਨੇ ਕਿੰਨੀ ਕਿੰਨੀ ਬਾਣੀ ਉਚਾਰਨ ਕੀਤੀ, ਗੁਰੂ ਅਰਜਨ ਸਾਹਿਬ ਜੀ ਦੇ ਸਰੂਪ ਦੇ ਅੰਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਿਆਂ ਸਰੂਪਾਂ ਨਾਲ ਬਾਣੀ ਸਭ ਤੋਂ ਵੱਧ ਉਚਾਰਨ ਕੀਤੀ ਹੈ। 2313 ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਇਹ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਵੇਰਵਾ। 9ਵੇਂ ਪਾਤਸ਼ਾਹ ਦੀ ਬਾਣੀ 10ਵੇਂ ਪਾਤਸ਼ਾਹ ਨੇ ਚਾੜੀ ਸੀ। 115 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇ। 1 ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਸੋ ਇਸ ਪ੍ਰਕਾਰ ਸਾਰੀ ਬਾਣੀ ਗੁਰੂ ਸਾਹਿਬਾਨਾਂ ਦੀ ਹੈ। ਇਹਦੀ ਰਹਿੰਦੀ ਵਿਚਾਰ ਕੱਲ ਦਾਸ ਬੇਨਤੀ ਕਰੇਗਾ। ਹੁਣ ਸਮਾਂ ਹੋ ਗਿਆ ਸਮਾਪਤੀ ਦਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਰੀਆਂ ਸੰਗਤਾਂ ਦੇਸਾਂ ਪ੍ਰਦੇਸਾਂ ਦੇ ਵਿਚ ਜੋ ਵੀ ਸਰਵਣ ਕਰ ਰਹੀਆਂ ਨੇ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਹ ਸਿੱਖ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਔਰ ਇਹ ਸਿੱਖ ਕੌਮ ਨੂੰ ਮਾਣ ਬਖਸ਼ਿਆ ਕਿ ਜਿੱਥੇ ਮੁਸਲਮਾਨ ਵੀਰਾਂ ਦੇ ਕਈ ਕੀ ਚੈਨਲ ਸਨ, ਹਿੰਦੂ ਵੀਰਾਂ ਦੇ ਕਈ ਕੀ ਸਨ, ਕਿ ਸਾਡਾ ਆਪਣਾ ਸਿੱਖਾਂ ਦਾ ਵੀ ਚੈਨਲ ਹੈ। ਹੋਰ ਵੀ ਗੁਰੂ ਪਿਆਰੇ ਹਿੰਮਤ ਕਰ ਰਹੇ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਿੱਖ ਚੈਨਲ ਦੇ ਸਾਰੇ ਇਨ੍ਹਾਂ ਮੈਂਬਰ ਸਾਹਿਬਾਨਾਂ ਨੂੰ, ਗੁਰਮੁਖਾਂ ਨੂੰ ਚੜ੍ਹਦੀ ਕਲਾ ਬਖਸ਼ ਕਰਨ। ਦਾਸ ਇੱਥੇ ਸਮਾਪਤੀ ਕਰਦਾ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।